ਅਰਦਾਸ ਵਿੱਚ ਤਾਂ ਇਸ ਵਿਸ਼ੇ ਤੇ ਪਹੁੰਚੇ ਸਾਂ ਕਿ ਸਿੱਖਾਂ ਨੂੰ ਸਿੱਖੀ ਦਾ ਰਾਤ ਸਿਰਫ ਬੇਨਤੀ ਕੀਤੀ ਸੀ ਕਿ ਦਾਤਾਰ ਕੇਵਲ ਇੱਕ ਪਰਮਾਤਮਾ ਹੈ ਤੇ ਜਦੋਂ ਕੋਈ ਦਾਨ ਮੰਗਣ ਜਾਂਦਾ ਹੈ ਤੇ ਦਾਨ ਦਾ ਅਖਰੀ ਅਰਥ ਹੀ ਇਹ ਵੇ ਕਿ ਮੰਗਣ ਵਾਲੇ ਦਾ ਆਪਣਾ ਕੋਈ ਹੱਕ ਨਹੀਂ, ਇਹ ਤਾਂ ਦਾਤੇ ਦੀ ਮਰਜ਼ੀ ਹੈ ਕਿ ਤੁਰਠ ਕੇ ਝੋਲੀ ਵਿੱਚ ਇਹ ਖੈਰ ਪਾ ਦੇ। ਦਾਤੇ ਦੀ ਆਪਣਾ ਬਿਰਧ ਹੈ, ਉਹ ਤੁਰਠ ਪਵੇ ਤੇ ਮੰਗਣ ਆਏ ਦੀ ਝੋਲੀ ਵਿੱਚ ਖੈਰ ਪਾਏ। ਸਿੱਖ ਨੇ ਜਦੋਂ ਅਰਦਾਸ ਕੀਤੀ ਤੇ ਸਭ ਤੋਂ ਪਹਿਲੀ ਦਾਤ ਇਹਨੇ ਮੰਗੀ ਕਿ ਦਾਤਾ, ਕਰਮ ਮੇਰੇ ਨਹੀਂ, ਗੁਣ ਮੇਰੇ ਕੋਲ ਨਹੀਂ, ਪਰ ਇੱਕ ਕਿਰਪਾਲਤਾ ਕਰ, ਮੈਂ ਸਭ ਤੋਂ ਪਹਿਲਾਂ ਸੱਤ ਦਾਨ ਜਿਹੜੇ ਮੰਗੇ ਨੇ ਇਹਨਾਂ ਦਾਨਾਂ ਵਿੱਚੋਂ ਸਿੱਖੀ ਦਾ ਦਾਨ ਮੰਗਣ ਆਇਆ। ਉਹ ਸੱਤ ਦਾਨ ਕਿਹੜੇ ਨੇ? ਰਾਤ ਵੀ ਅਰਜ਼ ਕੀਤੀ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਕ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ ਤੇ ਸੱਤਵਾਂ ਦਾਨ ਸੀ ਦਾਨਾ ਸਿਰ ਦਾਨ ਨਾਮ ਦਾ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਸਮੂਹ ਮਾਈ ਭਾਈ ਇਕਾਗਰਤਾ ਬਖਸ਼ੋ, ਸਮੇਂ ਅੰਦਰ ਰਹਿ ਕੇ ਇਸ ਵਿਸ਼ੇ ਨੂੰ ਆਪਾਂ ਅੱਜ ਅੱਗੇ ਤੋਰੀਏ। ਕਰੋ ਕਿਰਪਾਲਤਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਿੱਖ ਸ਼ਬਦ, ਗੁਰਸਿੱਖ ਸ਼ਬਦ, ਸੇਵਕ ਸ਼ਬਦ, ਜਨ, ਦਾਸ ਇਹ ਸ਼ਬਦ ਕਈ ਵਾਰੀ ਹਜ਼ੂਰ ਨੇ ਵਰਤੋਂ ਵਿੱਚ ਬਾਣੀ ਵਿੱਚ ਲਿਆਂਦਾ ਹੈ। ਅਸੀਂ ਆਮ ਤੌਰ ਤੇ ਇਸ ਸ਼ਬਦ ਦੀ ਵਿਆਖਿਆ ਜਦੋਂ ਕਰਨ ਲੱਗਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲਈਏ ਤੇ ਸਮਝ ਪੈ ਜਾਏ ਵੀ ਸਿੱਖ ਦੀ ਪਰਿਭਾਸ਼ਾ ਕੀ ਹੈ, ਕੌਣ ਹੈ ਸਿੱਖ। ਹਜ਼ੂਰ ਨੇ ਇੱਕ ਕਿਰਪਾ ਕੀਤੀ ਹੈ, ਵੈਸੇ ਸਿੱਖ ਦਾ ਅਖਰੀ ਅਰਥ ਹੈ ਕਿ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ। ਜੇ ਆਮ ਅਰਥ ਲੋਕਾਚਾਰੀ ਵਿੱਚ ਕਰੀਏ ਤੇ ਅਰਥ ਹੋਣਗੇ ਸਿੱਖਿਆ ਗ੍ਰਹਿਣ ਕਰਨ ਵਾਲਾ, ਤੇ ਜਦੋਂ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਸ਼ਬਦ ਦੀ ਵਿਆਖਿਆ ਕਰਾਂਗੇ ਤੇ ਇਹਦੇ ਅਰਥ ਹੋਣਗੇ ਕਿ ਗੁਰੂ ਕੀ ਸਿੱਖੀ ਨੂੰ ਕਮਾਉਣ ਵਾਲਾ, ਗੁਰੂ ਕੇ ਉਪਦੇਸ਼ ਨੂੰ ਕਮਾਉਣ ਵਾਲਾ। ਤੇ ਸਿੱਖ ਸ਼ਬਦ ਇੰਨਾ ਵਿਸ਼ਾਲ ਹੈ, ਮੈਂ ਕਹਿੰਦਾ ਇਸ ਸ਼ਬਦ ਦਾ ਕਦੀ ਅੰਤ ਪਾਏ ਨਹੀਂ ਜਾ ਸਕਦਾ। ਉਹ ਕਿਵੇਂ? ਪਹਿਲਾ ਬਚਨ ਕਿ ਸਿੱਖੀ ਦਾ ਦਾਨ ਮੰਗਣ ਲੱਗਿਆ, ਜਦੋਂ ਸਿੱਖ ਸ਼ਬਦ ਪੜ੍ਹਨੇ ਹਨ ਤੇ ਆਮ ਕੋਈ ਦੁਨੀਆਦਾਰ ਬੰਦਾ ਕੋਈ ਗੁਣ ਗ੍ਰਹਿਣ ਕਰਨਾ ਚਾਹੇ, ਸਾਰੀ ਜ਼ਿੰਦਗੀ ਸਿੱਖ ਦਾ ਰਹਿ ਤੇ ਉਸ ਗਿਆਨ ਦਾ ਅੰਤ ਕੋਈ ਨਹੀਂ। ਪਰ ਜਦੋਂ ਗੁਰੂ ਕੋਈ ਸਿੱਖੀ ਨੂੰ ਕੋਈ ਕਮਾਣ ਚੱਲੇ, ਸਿੱਖੀ ਨੂੰ ਸਿੱਖਣਾ ਚਾਹੇ, ਤੇ ਮੈਂ ਬੇਨਤੀ ਕਰਾਂ ਇਹ ਇੱਕ ਦੋ ਸਾਲ ਦੀ ਖੇਡ ਨਹੀਂ, ਇਹ ਤਿੰਨ ਚਾਰ ਸਾਲਾਂ ਦਾ ਕੋਰਸ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਸਿੱਖੀ ਨੂੰ ਸਿੱਖਣ ਲਈ ਕਈ ਜਨਮ ਲੱਗ ਸਕਦੇ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਹਜ਼ੂਰ ਕਿਰਪਾਲੂ ਜੀ ਨੇ ਜਦੋਂ ਸਿੱਖ ਦੀ ਪਰਿਭਾਸ਼ਾ ਦਿੱਤੀ ਤੇ ਐਸੀ ਬਾਤ ਕੀਤੀ, ਸਿੱਖ ਕਮਾਈ ਕਰ ਕਰਕੇ ਗੁਰੂ ਪਦਵੀ ਤੇ ਪਹੁੰਚ ਗਏ, ਪਰ ਗੁਰੂ ਪਦਵੀ ਤੇ ਬੈਠੇ ਹੋਏ ਵੀ ਸਿੱਖਾਂ ਦੇ ਚਰਨਾਂ ਦੀ ਧੂੜ ਲੋਚਦੇ ਹੈਨ ਗੁਰੂ ਪਦਵੀ ਤੇ ਮੰਗਦੇ ਪਏ ਨੇ ਸਿੱਖਾਂ ਦੀ ਧੂੜ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿਰਾਜਮਾਨ ਨੇ ਸਿੰਘਾਸਨ ਤੇ ਉਹਨਾਂ ਦੀ ਲੋਚਾ ਕੀ ਹੈ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਕਰ ਧੂੜ ਦੇ ਖਮ ਪਾਪੀ ਭੀ ਗਤ ਪਾਣੇ। ਸਿੱਖ ਕਿੰਨਾ ਉੱਚਾ ਹੋਵੇਗਾ? ਗੁਰੂ ਰਾਮਦਾਸ ਕਿਰਪਾਲੂ ਜੀ ਉਹ ਆਪ ਗੁਰਗੱਦੀ ਤੇ ਵਿਰਾਜਮਾਨ ਨੇ ਤੇ ਧੂੜ ਸਿੱਖ ਦੀ ਮੰਗਦੇ ਪਏ ਨੇ। ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਬਚਨ ਹੁੰਦਾ ਹੈ ਕਿ ਜੋ ਦਿੱਤਾ ਗੁਰਸਿੱਖੜਾ ਇਸ ਨਿਵ ਨਿਵ ਲਾਗੂ ਪਾਏ ਜੀਓ, ਆਖਾ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਉ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਭ ਤੋਂ ਪਹਿਲਾਂ ਦੇਖੀਏ ਕਿ ਸਿੱਖ ਕਹਿੰਦੇ ਕਿਨੂੰ ਨੇ ਗੁਰਮਤ ਦੀ ਰੋਸ਼ਨੀ ਵਿੱਚ। ਹਜ਼ੂਰ ਨੇ ਬਾਣੀ ਵਿੱਚ ਦੋ ਤੁਕਾਂ ਵਿੱਚ ਉੱਤਰ ਦਿੱਤਾ ਸਿੱਖ ਕੌਣ ਹੈ। ਸਤਿਗੁਰੂ ਦਾ ਬਚਨ ਹੁੰਦਾ ਹੈ ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਇੱਕ ਤੁਕ ਵਿੱਚ ਕਹਿ ਦਿੱਤਾ ਸਿੱਖ ਵੀ ਹੋਵੇ, ਭਰਾ ਵੀ ਹੋਵੇ, मेरा रिश्तेदार भी वो है जेरा गुरु दे भाणे विच आउंदा है ते नाल कहता अपने भाणे जो चला भाई विछड़ चोटा खावे जेड़ा अपनी मन मर्जी करदा होवे ओदा अंदर केवल भटकदा है ओनू कदी भी टिका नहीं। दो पंक्तियां भी दसिया कि सिख की परिभाषा की हजूर गुरु ग्रंथ साहब की अमृत बाणी पढ़ते हैं। मेरे गुरु रामदास जी का से एक शब्द पढ़ने गौड़ी की वार का यह शलोक है ते मेरा ख्याल हर गुर सिख नू ये शलोक ये अमृत बचन जुबानी कंठ होने जुबानी चेते होने ते देखो इस जिन्ना शब्द ये सुखायण है पढ़न विच ओना जो कमाई वाले पासे तुरिए ते एक एक तोक नू पढ़ के सोचीदा मना कि इन्नी सिक्खी आपां कदी कमा सकांगे। सिक्खी दा दान मंगण आए हां। गुरु रामदास जी ने बचन कहा कहिंदे ने सिख दा पहला लक्षण ए वे क्योंकि अज उह शब्द दोहराना उह विचारना अत जरूरी कहन लगे गुर सिख दा पहला फर्ज ए वे कि अमृत वेले उठ के जदों अपने बिस्तर नूं त्यागे ते सब तो पहला उहदे खिरदे विच रब दी याद चल अमृत वेले उठ के पहला वह गुरु गुरु जपे परत के की करे उद्दम करके उठ के इशनान करे इशनान करन तो बाद गुरु दे दिते हुए उपदेश नू कमाए जदो दिन चढ़े ते प्यार नल भिज के गुरु की बाणी पढ़े ते कहने जदो फिर सिख सांस ग्रास नाम विच भिज जाए ते मेरा गुरु इन्ना कु त्रुटदा है ओनू फिर सिखी दी दात देंदा है ते जिसनू इन्ना जीवन मिल जाए एको जा सिख दे चरणा की धूड़ गुरु रामदास की मंगदी पै। सिखी दा दान कैसा है हजूर ने शब्द वरते ने गुर सतगुर का जो सिख अखाए जेड़ा ए अखवांदा मैं सिख हाँ जेड़ा नहीं अखवांदा वह तो अपने भाने भी चलता पे है। जेड़ा सिख अखवांदा है गुर सतगुर का जो सिख अखाए सो भलकै उठ हर नाम त्यावे सब तो पहला कंडीशन है कि सिख ने अमृत वेले उठ के परमात्मा दे नाम नू जपे सो भलके उठ हर नाम त्यावे उद्दम करे भलके प्रभाती इशनान करे अमृत सरन आवे उद्दम करके इशनान करे ते अमृत सर दा अर्थ गुरमुखा कीता है साध संगत रूपी अमृत सरोवर विच जाके गुरु का सिख इशनान करे गुर सतगुरु का जो सिख अखाए सो भलकै उठर नाम त्यावे उद्दम करे भलके प्रभाती इशनान करे अमृत सरन आवे उपदेश गुरु हर हर जप जापै सब किलविक पाप दोख लै जावे फिर चढ़ै दिवस गुरबाणी गावे बैंदियां उठदियां हर नाम त्यावे जो सास ग्रास त्याए मेरा हर हर सो गुर सिख गुरु मन पावे जिसनू दयाल होवे मेरा स्वामी तिस गुर सिख गुरु उपदेश सुनावे ते जड़ा इन्नी कमाई करदा ओनू साहिब कहिंदे जन नानक धूड़ मंगे तिस गुर सिख की जो आप जपे अवरै नाम जपावे आप नाम जपदा होए ते दूजे नू नाम जपन की गल समझाए। मैं इस करके अज बाणी दे कुछ प्रमाण लए ने क्योंकि जदों असीं सिख की गल करने हैं सिख का संबंध केवल बाजमुखी जीवन नाल नहीं बाजमुखी जीवन नाल है पर यह कभी ना भुले कि सिखी की बुनियाद सिमरन है सिखी की बुनियाद नाम है। धन गुरु अमरदास जी ने जदों सिख की परिभाषा दिती तो उन्होंने कमाल के बचन कहे ने आप जी आनंद साहब की बाणी पढ़ते हो सिख की परिभाषा देंदिया पूछया गुरु अमरदास असल विच पूर्ण सिख कौन है साहब ने कृपा की अज हजूर का पुरब ही है उन्होंने पुरब संबंधी भी गुरसिखी जीवन नाल संबंध अर्ज करनी पूछया महाराज गुरसिख कौन है कह लगे सिख वह है जेड़ा मेरे सतगुरु के हमेशा सनमुख रहिंदा ते महाराज सनमुख का अर्थ की है कि जेड़ा परिक्रमा करके गुरु जी दे बिल्कुल सामने बह इनू सनमुख कहने कह लगे बिल्कुल ये गुरमत की मर्यादा है सामने बैठन वाले नूं भी सनमुख कहा जाता है पर गुरु के सिखा ये कदी भुली ना सनमुख कहिंदी ओनू ने जेड़ा गुरु तो बिना किसी की ओट नहीं लेंदा ते अपने अंदर नूं कदी गुरु दे शब्द तो टुटन नहीं देंदा वह भी गुरसिख। हजूर ने शब्द वरते ने कह लगे जे को सिख गुरु सेती सनमुख होवे ये सिखी दान मंगना ਜਦੋਂ ਕਹਿੰਦੇ ਆ ਦਾਤਾ ਸਿੱਖਾਂ ਨੂੰ ਸਿੱਖੀ ਦਾਨ, ਤੇ ਕਿਹੜਾ ਦਾਨ ਮੰਗਣਾ? ਇਹ ਕਿ ਸਾਨੂੰ ਦਾਤਾ ਸਿੱਖ ਬਣ ਕੇ ਤੇਰੇ ਸਨਮੁਖ ਬਹਿਣ ਦੀ ਜਾਚ ਆ ਜਾਏ, ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਗੁਰ ਕੈ ਚਰਨ ਖਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਗੁਰੂ ਕੇ ਸਿੱਖੋ। ਇੱਥੋਂ ਸਿੱਖੀ ਸ਼ੁਰੂ ਹੁੰਦੀ, ਜਿਹੜਾ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆ ਲੈ, ਆਪਣੇ ਅੰਤਰ ਆਤਮੇ ਕਦੀ ਵੀ ਸ਼ਬਦ ਤੋਂ ਟੁੱਟੇ ਨਾ, ਸੱਚ ਜਾਣੋ ਉਹਨੂੰ ਸਿੱਖੀ ਦਾ ਦਾਨ ਮਿਲ ਲੱਗਾ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਮੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਨਮੁਖ ਹੈ ਜਿਹੜਾ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਤੱਕਦਾ ਨਹੀਂ। ਜਿਹੜੀ ਥਾਂ ਗੁਰੂ ਨੂੰ ਅੰਦਰ ਦਿੱਤੀ ਉਹ ਕਿਸੇ ਹੋਰ ਨੂੰ ਥਾਂ ਨਹੀਂ ਦਿੱਤੀ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ, ਹਜ਼ੂਰ ਨੇ ਜਦੋਂ ਗੁਰਸਿੱਖ ਦੀ ਉਪਮਾ ਕੀਤੀ ਤੇ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਸਿੱਖੀ ਕਮਾਣ ਦਾ ਤੇ ਸਰਬ ਵੇਲਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਵੇਲਾ ਵੀ ਮਿਲੇ ਆਪਾਂ ਸਿੱਖੀ ਨੂੰ ਕਮਾ ਸਕਦੇ ਹਾਂ। ਵੈਸੇ ਤਾਂ ਜਨਮ ਤੋਂ ਦਾਤਾ ਮੇਰ ਕਰੇ। ਹੁਣ ਆਪਾਂ ਜਦੋਂ ਪੜ੍ਹਦੇ ਹਾਂ ਸਿੱਖ ਕਈ ਤਰ੍ਹਾਂ ਦੇ ਮਿਲਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਜਗਿਆਸੂ ਨੂੰ ਕਿ ਮਹਾਰਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੈ, ਸਿੱਖੀ ਕਿੰਨੇ ਪ੍ਰਕਾਰ ਦੀ ਹੈ? ਤੇ ਗੁਰੂ ਕਲਗੀਧਰ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਪੰਜ ਤਰ੍ਹਾਂ ਦੇ ਸਿੱਖ ਮਿਲਦੇ ਨੇ। ਇਉਂ ਕਹਿ ਲਓ ਪੰਜ ਤਰ੍ਹਾਂ ਦੀ ਸਿੱਖੀ ਕਮਾਉਣ ਵਾਲੇ ਨੇ। ਮਹਾਰਾਜ ਇਹ ਪੰਜ ਤਰ੍ਹਾਂ ਦੀ ਸਿੱਖੀ ਕਮਾਉਣ ਵਾਲੇ ਕਿਹੜੇ? ਅਸੀਂ ਸਿੱਖੀ ਦਾਨ ਮੰਗਣ ਆਏ ਹਾਂ, ਕਿਹੜੇ ਨੇ ਸਿੱਖ ਜਿਹੜੇ ਪੰਜ ਤਰ੍ਹਾਂ ਦੀ ਸਿੱਖੀ ਕਮਾਉਂਦੇ ਨੇ? ਹਜ਼ੂਰ ਨੇ ਪੰਜੇ ਸ਼ਬਦ ਵਰਤੇ ਸਨ। ਪਹਿਲੀ ਸਿੱਖੀ ਹੈ ਧੰਦੇ ਕੀ, ਧਿਆਨ ਦਿਓ। ਦੂਸਰੀ ਸਿੱਖੀ ਹੈ ਦੇਖਾ ਦੇਖੀ ਕੀ। ਤੀਸਰੀ ਸਿੱਖੀ ਹੈ ਹਿਰਸ ਕੀ। ਚੌਥੀ ਸਿੱਖੀ ਹੈ ਸਿੱਧ ਕੀ। ਤੇ ਪੰਜਵੀਂ ਸਿੱਖੀ ਹੈ ਭਾਵਨਾ ਕੀ। ਸਿੱਖਾਂ ਪੁੱਛਿਆ ਮਹਾਰਾਜ ਇਹ ਪੰਜ ਤਰ੍ਹਾਂ ਦੀ ਸਿੱਖੀ ਤੇ ਤੁਸੀਂ ਕਿਰਪਾ ਕਰਕੇ ਦਾ ਖੁਲਾਸਾ ਕਰੋ ਵੀ ਇਹ ਪੰਜ ਤਰ੍ਹਾਂ ਦੀ ਸਿੱਖੀ ਕਿਵੇਂ? ਹਜ਼ੂਰ ਨੇ ਕਿਹਾ ਪਹਿਲੀ ਸਿੱਖੀ ਹੈ ਧੰਦੇ ਕੀ। ਧੰਦੇ ਕੀ ਦਾ ਅਰਥ ਕੀ ਹੈ? ਕਿ ਜੇ ਮੇਰਾ ਆਪਣਾ ਕਿਸੇ ਹੋਰ ਹੀਲਾ ਵਸੀਲਾ ਨਹੀਂ, ਖਿਮਾ ਕਰਿਓ ਇਹ ਹਕੀਕਤ ਹੈ ਤੇ ਇਹਨੂੰ ਕਹਿਣ ਤੋਂ ਡਰਨਾ ਨਹੀਂ ਚਾਹੀਦਾ। ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਕਥਾ ਨੂੰ ਇੱਕ ਕਿਰਤ ਰੂਪ ਵਿੱਚ ਵੀ ਸੁਕਿਰਤ ਰੂਪ ਵਿੱਚ ਵੀ ਲੈਣਾ ਤੇ ਮੈਂ ਇਸ ਸ਼ਬਦ ਨੂੰ ਲਕਾ ਲਵਾਂ ਕਿ ਧੰਦੇ ਕੀ ਸਿੱਖੀ ਹੁੰਦੀ ਹੋਈ ਨਹੀਂ। ਕਹਿਣ ਲੱਗੇ ਇੱਕ ਸਿੱਖੀ ਹੈ ਉਹ ਧੰਦੇ ਕੀ ਕਿ ਕੋਈ ਕੰਮ ਕਾਰ ਨਾ ਚੱਲਦਾ ਹੋਵੇ, ਕਿਸੇ ਪਾਸਿਓਂ ਪੁੱਛ ਪੜਤਾਲ ਨਾ ਹੋਵੇ, ਤੇ ਜੇ ਪਤਾ ਲੱਗ ਜਾਏ ਵੀ ਸਿੱਖ ਬਣਿਆ ਫਲਾਣੀ ਥਾਂ ਤੇ ਨੌਕਰੀ ਮਿਲ ਜਾਂਦੀ ਹੈ। ਇਹ ਹਜ਼ੂਰ ਨੇ ਬਚਨ ਕਹਿ ਧੰਦੇ ਕੀ ਸਿੱਖੀ ਕੀ। ਸਿੱਖ ਬਣਿਆ ਮੇਰੀ ਰੋਜ਼ੀ ਚੱਲ ਪੈਣੀ ਹੈ, ਸਿੱਖ ਬਣਿਆ ਮੇਰੇ ਰੋਟੀ ਟੁੱਕ ਦਾ ਪ੍ਰਬੰਧ ਹੋ ਜਾਣਾ। ਉਸੇ ਵੇਲੇ ਸਿੱਖੀ ਨੂੰ ਧਾਰਨ ਕਰ ਲੈਣਾ। ਸਾਹਿਬ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਇਹ ਧੰਦੇ ਕੀ ਸਿੱਖੀ ਹੈ। ਤੇ ਮਹਾਰਾਜ ਕਹਿੰਦੇ ਖਿਮਾ ਕਰੋ ਕਿ ਕਈ ਵਾਰੀ ਸਿਰੇ ਚੜ੍ਹਦੀ ਨਹੀਂ, ਕਿਉਂਕਿ ਜੇ ਪੇਟ ਨੂੰ ਮੁੱਖ ਰੱਖ ਕੇ ਕੇਵਲ ਸਿੱਖੀ ਨੂੰ ਕਮਾਨ ਤੁਰਾਂਗੇ, ਪੇਟ ਨੂੰ ਮੁੱਖ ਰੱਖਿਆ ਕਿਤੋਂ ਚਾਰ ਟਕੇ ਵੱਧ ਮਿਲ ਸਕਦੇ ਨੇ, ਬੰਦਾ ਉਸੇ ਵੇਲੇ ਖਿੜ ਕੇ ਇਹਨੂੰ ਤਿਆਗ ਕੇ ਦੂਜੇ ਪਾਸੇ ਜਾ ਸਕਦਾ। ਕਹਿਣ ਲੱਗੇ ਫਿਰ ਇਹ ਬਣ ਜਾਏਗਾ ਕਿ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜੈ ਧਰਤੀ ਨਾਲ। ਇਹਨੂੰ ਸਾਹਿਬ ਨੇ ਕਿਹਾ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹ ਜਗ ਸਗਲੋ ਧੰਦਾ। ਇਹਨੂੰ ਹਜ਼ੂਰ ਨੇ ਬਚਨ ਕੀਤੇ ਨੇ, ਕਹਿਣ ਲੱਗੇ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਬਿਰਥਾ ਜਾਈ, ਮਨ ਕੇ ਅੰਦੇ ਆਪ ਨਾ ਬੂਝੋ ਅਵਰ ਬੁਝਾਵੋ। ਭਾਈ ਪਹਿਲੀ ਤਰ੍ਹਾਂ ਦੀ ਸਿੱਖੀ ਧੰਦੇ ਕੀ। ਤੇ ਕੇਵਲ ਇਹਦੇ ਵਿੱਚ ਇਹ ਨਾ ਸ਼ਬਦ ਵਰਤੀਏ ਕਿ ਕੀਰਤਨੀਏ ਕਥਾ ਵਾਚਕ ਕਿਸੇ ਵੀ ਫੀਲਡ ਵਿੱਚ ਇਹ ਪਤਾ ਲੱਗੇ ਕਿ ਮੇਰੀ ਰੋਜ਼ੀ ਕੇਵਲ ਸਿੱਖ ਬਣ ਕੇ ਮਿਲਦੀ ਏ ਤੇ ਉਸੇ ਵੇਲੇ ਧਾਰਨ ਕਰ ਲੈਣੀ ਤੇ ਪਰਤ ਕੇ ਇਹ ਸ਼ਬਦ ਕਹਿਣੇ ਕਿ ਆਪਾਂ ਤਾਂ ਕੇਵਲ ਕਿਰਤ ਵਾਸਤੇ ਇਹਨੂੰ ਸਿੱਖੀ ਨੂੰ ਧਾਰਨ ਕੀਤਾ ਹੋਇਆ, ਬਾਕੀ ਸਾਨੂੰ ਹੋਰ ਕੋਈ ਲੋੜ ਨਹੀਂ। ਗੁਰੂ ਕੇ ਸਿੱਖੋ ਇਸ ਧੰਦੇ ਕੀ ਸਿੱਖੀ ਇਹ ਵੇ ਪਹਿਲੀ। ਹਜ਼ੂਰ ਨੇ ਦੂਜਾ ਸ਼ਬਦ ਵਰਤਿਆ ਉਹ ਸਿੱਖੀ ਏ ਦੇਖਾ ਦੇਖੀ ਕੀ। ਦੇਖਾ ਦੇਖੀ ਦੀ ਸਿੱਖੀ ਇਹ ਵੇ ਅਸੀਂ ਕਿਹੜਾ ਸਿੱਖੀ ਦਾਨ ਮੰਗਣਾ। ਉਹ ਵੇਖ ਕੇ ਮੰਨ ਲਓ ਕਿਸੇ ਭੈਣ ਭਰਾ ਨੇ ਸਿੱਖੀ ਨੂੰ ਧਾਰਨ ਕੀਤਾ ਤੇ ਰੱਬ ਵੱਲੋਂ ਉਹਦੇ ਬਿਜ਼ਨਸ ਵਿੱਚ ਬੜਾ ਲਾਹਾ ਆ ਗਿਆ, ਉਹਦੀ ਫਸਲ ਚੰਗੀ ਹੋ ਗਈ, ਉਹਦੇ ਪੁੱਤਰ ਧੀਆਂ ਨੂੰ ਚੰਗੇ ਰੁਤਬੇ ਨੌਕਰੀ ਮਿਲ ਗਈ, ਤੇ ਮਨ ਨੇ ਕਿਹਾ ਵੀ ਮਨਾ ਜੇ ਉਹ ਸਿੱਖ ਬਣੇ ਨੇ ਤੇ ਕਿੰਨਾ ਚੰਗਾ ਹੋਵੇ, ਤੂੰ ਵੀ ਸਿੱਖ ਬਣ ਜਾਏ ਤੇ ਜਿਹੜੇ ਪਦਾਰਥ ਉਹਨਾਂ ਦੇ ਘਰ ਆਏ ਨੇ ਉਹ ਤੇਰੇ ਘਰ ਵੀ ਇੱਕ ਦਿਨ ਆ ਜਾਣਗੇ। ਕਹਿਣ ਲੱਗੇ ਇਹ ਹੁੰਦਾ ਕਿਸੇ ਨੂੰ ਰੀਤ ਕਰਕੇ ਕੇਵਲ ਪਦਾਰਥਾਂ ਨੂੰ ਮੁੱਖ ਰੱਖ ਕੇ ਬਾਣਾ ਪਾ ਕੇ ਤੁਰ ਪੈਣਾ, ਇਹ ਵੇ ਦੇਖਾ ਦੇਖੀ ਕੀ ਸਿੱਖ, ਵੇਖ ਕੇ ਤੁਰ ਪੈਣਾ। ਪਰ ਇੱਕ ਮੈਂ ਜ਼ਰੂਰ ਅਰਜ਼ ਕਰਦੇ ਹਾਂ, ਕਈ ਵਾਰੀ ਪਰਮਾਤਮਾ ਐਸੀ ਖੇਡ ਵਰਤਾਉਂਦਾ ਹੈ ਕਿ ਬੰਦਾ ਜਿਸ ਚੀਜ਼ ਨੂੰ ਲੈ ਕੇ ਸਿੱਖੀ ਕਮਾਉਣ ਵਾਲੇ ਪਾਸੇ ਤੁਰਦਾ ਨਾ, ਉਹਦਾ ਕਾਂਟਾ ਵੀ ਬਦਲ ਦਿੰਦਾ। ਮੈਂ ਦੋ ਉਦਾਹਰਣਾਂ ਅਰਜ਼ ਕਰਨਾ ਹੁੰਦਾ। ਬਾਬਾ ਫਰੀਦ ਸਾਹਿਬ ਜਿੱਦਣ ਰੱਬ ਦੀ ਬੰਦਗੀ ਵੱਲ ਤੁਰੇ ਨੇ, ਉਹਨਾਂ ਬਿਲਕੁਲ ਇਹ ਨਹੀਂ ਸੀ ਪੁੱਛਿਆ ਮਾਂ ਰੱਬ ਦੀ ਇਬਾਦਤ ਕਰਕੇ ਮਿਲਦਾ ਕੀ। ਮਾਂ ਨੇ ਕਿਹਾ ਕਿ ਖੁਦਾ ਦੀ ਇਬਾਦਤ ਕਰ। ਭਾਈ ਸਾਹਿਬ ਹੁਣੀ ਪ੍ਰਮਾਣ ਵੀ ਲਾਉਂਦੇ ਪਏ ਸਨ ਬਾਬਾ ਜੀ ਦਾ, ਤੇ ਜਦੋਂ ਪੁੱਛਿਆ ਮਾਂ ਮੈਂ ਇਬਾਦਤ ਕਰਾਂਗਾ ਨਮਾਜ਼ ਪੜ੍ਹਾਂਗਾ ਤੇ ਰੱਬ ਦਿੰਦਾ ਕੀ ਏ, ਤੇ ਮਾਂ ਦਾ ਇੱਕੋ ਉੱਤਰ ਸੀ ਕਿ ਬੇਟਾ ਖਾਣ ਨੂੰ ਮਿੱਠੀ ਸ਼ਕਰ ਦਿੰਦਾ। ਫਰੀਦ ਸਾਹਿਬ ਬਿਲਕੁਲ ਨਹੀਂ ਇਸ ਕਰਕੇ ਤੁਰੇ ਮੈਨੂੰ ਰੱਬ ਚਾਹੀਦਾ। ਮਾਂ ਇੰਨੀ ਸਿਆਣੀ ਤੇ ਵਿਦਵਾਨ ਸੀ, ਕਦੀ ਫਰੀਦ ਸਾਹਿਬ ਦਾ ਬਚਨ ਜੀਵਨ ਪੜ੍ਹੋ, 30 ਸਾਲ ਉਸ ਮਹਾਂਪੁਰਸ਼ ਨੇ ਵੱਖ ਵੱਖ ਥਾਵਾਂ ਤੇ ਤਾਲੀਮ ਲਈ। ਅਖੀਰ ਤੇ ਖਵਾਜਾ ਬਖਤਿਆਰ ਕਾਕੀ ਕੋਲ ਜਦੋਂ ਜਾਣਾ ਸੀ, 10 ਸਾਲ ਬਾਅਦ ਕਮਾਈ ਕਰਕੇ ਆਉਂਦੇ ਸਨ ਤੇ ਮਾਂ ਕਹਿੰਦੀ ਸੀ ਮੇਰੇ ਲਾਲ ਜੀ ਜਿੰਨਾ ਵੱਡਾ ਤੇਰਾ ਮੁਰਸ਼ਦ ਏ ਓਨਾ ਅਜੇ ਤੇਰਾ ਭਾਂਡਾ ਨਹੀਂ ਤਿਆਰ ਹੋਇਆ। ਇਹਦਾ ਮਤਲਬ ਮਾਂ ਕਿੰਨੀ ਕੁ ਕਮਾਈ ਵਾਲੀ ਹੋਵੇਗੀ ਜਿਹਨੂੰ 30 ਸਾਲ ਬਾਬੇ ਫਰੀਦ ਦੀ ਕਮਾਈ ਤੋਂ ਬਾਅਦ ਜਦੋਂ ਇਹ ਕਮਾਈ ਕਰਕੇ ਆਉਂਦੇ ਨੇ, ਹੁਣ ਕਹਿੰਦੀ ਹੈ ਮੇਰੇ ਲਾਲ ਤੂੰ ਖਵਾਜਾ ਬਖਤਿਆਰ ਕਾਕੀ ਕੋਲ ਜਾ, ਹੁਣ ਤੇਰਾ ਭਾਂਡਾ ਕੁਛ ਕੁ ਹੋਇਆ ਆਪਣੇ ਮੁਰਸ਼ਦ ਦੀ ਦਾਤ ਚੁਕਾਉਣ ਦੇ। ਐਵੇਂ ਨਹੀਂ, ਉਸ ਮਾਂ ਦਾ ਯੋਗਦਾਨ ਕਿੰਨੀ ਮਾਰਫਤ ਤੱਕ ਉਹ ਪਹੁੰਚੀ ਹੈ। ਜਦੋਂ ਉਹਨਾਂ ਪੁੱਛਿਆ, ਕਹਿਣ ਲੱਗੇ ਮਾਂ ਰੱਬ ਦਿੰਦਾ ਕੀ ਹੈ ਤੁਰੇ ਕਾਸ ਲਈ ਕੇਵਲ ਇੱਕ ਸ਼ਕਰ ਨੂੰ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ, ਮੈਂ ਜ਼ਰੂਰ ਰਾਏ ਦਿਆਂਗਾ ਕਿ ਜਿਹੜੇ ਸੱਜਣ ਪੜ੍ਹਨ ਨਾਲ ਸੰਬੰਧ ਰੱਖਦੇ ਨੇ ਉਹ ਦਰਵੇਸ਼ੀ ਗੱਖ ਦੀ ਕਿਤਾਬ ਜ਼ਰੂਰ ਪੜ੍ਹੇ। ਉਹਦੇ ਵਿੱਚ ਦਰਵੇਸ਼ਾਂ ਦੇ ਜੀਵਨ ਨੇ ਤੇ ਬਿਨਾਂ ਕਿਸੇ ਵਿਤਕਰੇ ਤੋਂ ਕਿਹੜੀ ਜ਼ਾਤ, ਕਿਹੜੀ ਬਰਾਦਰੀ, ਕਿਹੜਾ ਧਰਮ। ਉਹ ਗੁਰਮੁਖੋ ਸੱਚ ਜਾਣੋ, ਪੂਜਿਆਂ ਹੋਇਆਂ ਦਾ ਅੰਦਰ ਤਾਂ ਇੱਕ ਹੀ ਹੁੰਦਾ। ਇੱਕ ਅਦੀਬ ਕਹਿੰਦਾ ਹੈ, ਉਹ ਸ਼ਬਦ ਵਰਤਾ, ਉਹ ਕਹਿੰਦਾ ਰਾਮ ਰਹੀਮ ਅਰ ਮੌਲਾ ਕਿਆ ਸਮਝ ਪੜੀ ਤੋਂ ਰੌਲਾ ਕਿਆ। ਜਦੋਂ ਅੰਦਰ ਦੀ ਸਮਝ ਪੈ ਜਾਏ, ਅੰਦਰ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ। 30 ਸਾਲਾਂ ਬਾਅਦ ਭਾਵੇਂ ਕਿਸੇ ਨੇ ਕਿਹਾ ਤਪ ਲਈ, ਜਦੋਂ ਫਰੀਦ ਸਾਹਿਬ ਨੇ ਅੱਜ ਮਿੱਟੀ ਨੂੰ ਹੱਥ ਪਾਇਆ ਤੇ ਮਿੱਟੀ ਵੀ ਸ਼ੱਕਰ ਪ੍ਰਤੀਤ ਹੋਈ, ਮਾਂ ਨੇ ਕਿਹਾ ਲਾਲ ਅੰਦਰ ਭਰਦਾ ਪਿਆ, ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਪੂਰੇ ਮੁਰਸ਼ਦ ਕੋਲ ਚਲਾ ਜਾ। ਹੁਣ ਤੱਕ ਉਹ ਤੁਰੇ ਸਨ ਇੱਕ ਚੀਜ਼ ਨੂੰ ਲੈ ਕੇ ਕਿ ਕੇਵਲ ਮੂੰਹ ਦੇ ਸਵਾਦ ਨੂੰ, ਤੇ ਜਿੱਦਣ ਰੱਬ ਨੇ ਮਿਹਰ ਕੀਤੀ ਕੋਈ ਰਚਨਾ ਪੁਕਾਰ ਉੱਠੀ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਦੁਨੀਆਂ ਦੇ ਲੋਗੋ, ਹੁਣ ਮੇਰੀ ਬਿਰਤੀ ਉਹ ਨਹੀਂ ਰਹੀ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਪਰਮਾਤਮਾ ਤੋਂ ਮਿੱਠਾ ਕੁਝ ਨਹੀਂ। ਹਜ਼ੂਰ ਨੇ ਫਰੀਦ ਸਾਹਿਬ ਤੁਰੇ ਪਰ ਉਹਨਾਂ ਦਾ ਮੁਕਾਮ ਕਿੱਥੇ ਜਾ ਪਹੁੰਚਿਆ। ਮੈਂ ਕਿਹਨੇ ਉਹਨਾਂ ਦੀ ਹੋਰ ਉਦਾਹਰਨ ਦੇਣੀ ਚਾਹੁੰਦਾ। ਮੈਂ ਕਹਿੰਦਾ ਜੇ ਕਿਤੇ ਅਣਖ ਵਾਲੀ ਜ਼ਿੰਦਗੀ ਜੀਣੀ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਭਗਤਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਿਓ। ਉਹ ਫਕੀਰ ਮਹਾਂਪੁਰਸ਼ ਜਿਹਨੂੰ ਸ਼ੱਕਰਗੰਜ ਕਹਿੰਦੇ ਨੇ, ਉਹ ਇੰਨਾ ਪੁੱਗਿਆ ਹੋਇਆ ਕਿ ਅਖੀਰਲੇ ਦਿਨਾਂ ਵਿੱਚ ਜਦੋਂ ਨਮਾਜ਼ ਅਦਾ ਕਰਦੇ ਪਏ ਨੇ, ਗਸ਼ ਪੈ ਗਏ, ਜ਼ਮੀਨ ਤੇ ਡਿੱਗੇ, ਗਸ਼ੀ ਪਈ। ਮੈਂ ਖਿੰਨ ਵਿੱਚੋਂ ਵੈਸੇ ਨਿਕਲਿਆ ਆਪਣੇ ਵਿਸ਼ੇ ਤੋਂ, ਗਸ਼ੀ ਪਈ ਜ਼ਮੀਨ ਤੇ ਡਿੱਗੇ। ਮੁਰੀਦਾਂ ਨੇ ਉੱਠ ਕੇ ਬਿਠਾਇਆ, ਕਹਿਣ ਲੱਗੇ ਨਮਾਜ਼ ਅਦਾ ਕਰ ਲਈ ਸੀ? ਉੱਤਰ ਮਿਲਿਆ ਨਹੀਂ। ਕਹਿਣ ਲੱਗੇ ਚਲੋ ਫਿਰ ਰੁਜੂ ਕਰਾਓ, ਮੈਂ ਨਮਾਜ਼ ਪੜ੍ਹਾਂ। ਤੇ ਕਿਸੇ ਨੇ ਕਹਿ ਦਿੱਤਾ, ਬਾਬਾ ਜੀ ਹੁਣ ਤੁਹਾਨੂੰ ਕੀ ਲੋੜ ਹੈ ਨਮਾਜ਼ ਪੜ੍ਹਨ ਦੀ? ਅੱਗੋਂ ਹੱਸ ਕੇ ਕਹਿੰਦੇ ਨੇ, ਤੂੰ ਮੇਰੇ ਅੰਦਰ ਨੂੰ ਜਾਣਨਾ, ਇਹ ਤਾਂ ਮੈਨੂੰ ਤਾਂ ਮੇਰੇ ਰੱਬ ਨੂੰ ਪਤਾ ਮੈਂ ਕਿੱਥੇ ਖਲੋਤਾ ਹੋਇਆ। ਕਦੀ ਉਹ ਨਿਰਮਾਣਤਾ ਤੱਕੋ, ਜਦੋਂ ਤੁਰਨ ਲੱਗੇ ਹੱਥ ਵਿੱਚ ਸੋਟੀ ਪਕੜੀ, ਭਵਾ ਕੇ ਸੋਟੀ ਸੱਚ ਕੇ ਕਹਿੰਦੇ ਨੇ, ਫਰੀਦ ਸਾਰੀ ਜ਼ਿੰਦਗੀ ਅੱਲਾਹ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਦਿਨ ਚਾਰ ਰਹਿੰਦੇ ਨੇ ਸੋਟੀ ਦੇ ਆਸਰੇ ਕਿਉਂ ਜੀ ਨਾ ਪਏ। ਕਦੇ ਤੱਕੋ ਤਾਂ ਆਪਣੀ ਮੌਤ ਸੀ। ਖੈਰ ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਸ ਮਹਾਂਪੁਰਸ਼ ਦੀ ਅਣਖ ਕਦੀ ਤੱਕੋ। ਕਹਿੰਦੇ ਨੇ ਕਿ ਮਨੁੱਖਾ ਜਨਮ ਬੜਾ ਕੀਮਤੀ ਏ। ਜਿਹੜਾ ਬਾਬਾ ਜੀ ਨੇ ਸ਼ਬਦ ਵਰਤਿਆ ਨਾ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾਂ ਕੁਛ ਖਾਏ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਜੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਕਿਸੇ ਦੇ ਦਰ ਦਾ ਮੁਥਾਜ ਨਾ ਬਣਾਈ, ਜੇ ਕਿਸੇ ਦੇ ਦਰ ਦਾ ਮੁਥਾਜ ਬਣਾਣੀ ਤੇ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਉਂਕਿ ਮੈਂ ਜਿੰਦੇ ਜੀ ਤੇਰੇ ਤੋਂ ਬਿਨਾਂ ਕਿਸੇ ਦੇ ਦਰ ਤੇ ਨਹੀਂ ਬਹਿਣਾ ਚਾਹੁੰਦਾ। ਤਾਂ ਉਸ ਫਰੀਦ ਬਾਬੇ ਮਹਾਂਪੁਰਸ਼ ਦੀ ਅਣਖ ਸ਼ਬਦ ਵਰਤੇ, ਬਾਰ ਪਰਾਏ ਬੈਠਣਾ ਸਾਈ ਮੁਜੈ ਨਾ ਦੇ, जे तू एवें रक्षी जियो शरीरों ले। आओ अपने विषय वल तुरिए, देखो पहली सिक्खी गुरु कलगीधर जी ने क्या धंधे की, कि केवल ता केवल धंधे नु मुख रखना पर अंदरों भजन बंदगी ना करनी। दूजी सिक्खी देखा देखी की कि मेरे बरादरी मेरे रिश्तेदार मेरे भैन भरा सिख बने, उन्हां दा कारोबार बड़ा चलिया, ते कहन लगे उस वेले सिक्खी नु धारण कर लेना। तीजी सिक्खी है खिरसी की, ते ए रब दी बड़ी खेड साडे च वापरदी पई। खिरसी दा अर्थ हुंदा लालची, वैसे तो शब्द तिने नेड़े नेड़े दे, खिरसी दर से जदो देखिया हुण सिखा दा राज आउण वाला है। उस वक्त गुरु कलगीधर कहिंदे ने दस्तार भी बन लैनी, गात्रे कृपाण भी पा लैनी, नारा भी मार देना असि गुरु के खालसे गुरु के सिख हां। कह लगे जो देखिया भी हुण ये जांदा पे, इको दम सब कुछ छड़ के दूजे पासे जाके बह जा। कह लगे खिरसियां भी सिखी है, ते सियाने के लोग कहिंदे सन इन्हां दा सुभाक है कि जिथे वेखी चोपड़ी उथे मारी चौंकड़ी, जिथे मैं देखी चोपड़ी उथे मारी चौंकड़ी। खिरसी सिख देखना भी मैनू एदे इन्हां तो लाभ हुंदा पे, उन्हां दे पिछे जिंदाबाद कहन लग पैना। पर गुरु कलगीधर कहिंदे ने अंदरों शब्द की सोझी कोई नहीं, अंदरों गुरु के नाम का पता कोई नहीं, हकीकत वे अंदरों कभी गुरु नूं नेह भी नहीं कीता। भाई साहब जी कीर्तन करके गए, मैं एक बेनती करा दाता, भावें सानू तू किरत एक दिती है, ये वैसा विशा तो साडा अपना गिरवान भी झाती मारन लई, पर फिर भी संगत सामने ऐसे ऐसे करनी वाले गुरमुख होए ने जिन्हां ने आप कीर्तन भी किया कथा भी कीतियां, पर कथा कीर्तन तक सीमित नहीं, अपनी जिंदगी नूं इन्ना कु कमाया ते उन्हां दी जिंदगी वेख के जीवन वेख के अज भी सिर झुकदा। भाई हीरा सिंह जी राधी निर्मोलक हीरा, जदों वह किते बैठे ने रात नूं एकांत विच प्यार नाल भिज के कीर्तन पै करदे ने, ते किसे इन्ने पुछिया सी बाबा भाई जी कीर्तन करो उत्थे जाके जिथे संगत बैठी होवे चार तके आउणगे इत्थे किन्नू सुणांदे हो। कहन लगे इत्थे कीर्तन दे दाते नूं कीर्तन सुनाण आया, कीर्तन दे दाते नूं कीर्तन सुनाण आया। कभी तपो खान उन्हां गुरसिखां दे जीवन वल, भाई धर्म सिंह जी जख्मी होणी उह वी जे कीर्तन करदे ने, अपना शब्द बाणी दा इतिहास किन्ना है। जे आपां इहनूं धंधे वजों भी अपनाया है, ते मैं बेनती करां सतगुरु मेहर करे जिस का गल नूं लै के तुरे आ, केवल उथों तक सीमित न रहीए, साडी मंजिल अखीर ते भावना वाली सिक्खी बन जाए। मैं बेनती कर रहा सां धंधे की सिक्खी, देखा देखी की सिक्खी, तीजी सी खिरसियां की सिक्खी, ते चौथी मेरे साहब कहिंदे ने सिदक वाली सिक्खी। हुण सिदक वाली सिक्खी की है? कहन लगे ओ सिक्खी खिरसियां वाली नहीं कि दुख आया ते छड के भज गए। कहन लगे उहना सिदक माणा दी है कि दुख आ जाए ता भी कहना गुरु साहब तेरे सिख हां, जे सुख आ जाए ता भी कहना दाता जी तेरे सिख हां, ते जे किते उन्हां दे बच्चियां दे टुकड़े करके उहदे मुंह विच कोई कलेजा भी पांदा होवे ते कलेजा मुंह विच पा के भी कहना तेरे सिख हां, ए वे सिदके सिदकियां भी सिखी। ते पंजवी सिखी केड़ी है? ओह वे भावना वाली सिखी। सिदकी ते भावना दोनों शब्द बिल्कुल नेड़े दे ने। जदों भावना वाली सिक्खी है वह दुख सुख नूं भी जर जांदा है, पर अंदरों गुरु के शब्द नाल इन्ना कु जुड़दा है कि कदी भी वह अपने गुरु नूं अपने खिरदे तो बाहर नहीं जिकड़दा। भावना वाली सिक्खी की गल करदे हां, जे किसे पढ़ना होवे कई वारी असीं कह दिंदे हां कि कित्थों शब्द लै लै, कवि संतोख सिंह दा गुर प्रताप सूरज गुरमत मारतन पहला पाठ भाई कान सिंह जी नाता, उस तो इलावा सौ साखी एडिट की प्रोफेसर प्यारा सिंह पदम, इन्हां विचों इह शब्द मिलदे ने ते वाकई ढुकदे पए ने। कहन लगे भावना वाली सिक्खी ए वे कि गुरु नूं परमेशर जाण के उहदी पूजा करनी, उहनूं रब जाण के पूजना, ते भावना दर ते जो गुरु कह दे उहदे उत्ते कदी भी कटाक्ष ना करना। मैं पिछली वार शायद इत्थे अर्ज कीती सी, असीं दो तरां नाल गुरु ग्रंथ साहिब दी बाणी पढ़नी, खास करके एक है अकल दे तल ते बाणी पढ़ने आ, दूजे ने भावना दे तल ते बाणी पढ़दे। अकल दे तल ते पढ़न वाले कहिंदे ने क्यों किवें ते किस तरह, भावना दे तल ते कहिंदे ने सत बचन ते भला जो कहिंदा मैनूं कमान दी दात दे। किसे सज्जन ने सवाल किया ਕਿ ਅਕਲ ਨਾਲ ਬਾਣੀ ਪੜਿਆ ਤੇ ਨਾਮ ਦੀ ਜੁੜਿਆ ਭਾਵਨਾ ਨਾਲ ਪੜਿਆ ਕੋਈ ਅੰਤਰ ਹੈ? ਤੇ ਇੱਕ ਸਿਆਣੇ ਮਹਾਂਪੁਰਸ਼ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ ਬੜਾ ਫਰਕ ਹੈ, ਜਿੱਥੇ ਭਾਵਨਾ ਨੇ ਚੱਲਣਾ ਉੱਥੇ ਅਕਲ ਨੇ ਉੱਥੇ ਦਲੀਲ ਨੇ ਨਹੀਂ ਚੱਲਣਾ। ਉਹਨਾਂ ਕਿਹਾ ਕੋਈ ਉਦਾਹਰਣ ਦਿਓ। ਉਸ ਸੱਜਣ ਨੇ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਸੂਰਜ ਦੀ ਕਿਰਨ ਨਿਕਲੇ ਤੇ ਅਸੀਂ ਖੱਤ ਦੀ ਤਲੀ ਉੱਤੇ ਮੰਨ ਲਓ ਇੱਕ ਟਕਾ ਰੱਖੇ, ਜਾਂ ਇਉਂ ਸ਼ਬਦ ਵਰਤ ਲਈਏ, ਮੈਂ ਉੱਥੋਂ ਦੀ ਕਰੰਸੀ ਦੀ ਗੱਲ ਕਰਾਂ, ਕੋਈ ਚਵਾਨੀ ਕੋਈ ਠਿਆਨੀ ਰੱਖੀ ਹੋਵੇ, ਢੇਲੀ ਰੱਖੀ ਹੋਵੇ, ਤੇ ਜਦੋਂ ਸੂਰਜ ਨਿਕਲੇ ਹੱਥ ਦੀ ਤਲੀ ਤੇ ਉਸੇ ਵਕਤ ਚਾਨਣ ਨਾਲ ਦਿਸ ਪੈਂਦਾ ਕਿ ਇਸ ਹੱਥ ਦੀ ਤਲੀ ਤੇ ਕਿੰਨੇ ਪੈਸੇ ਪਏ। ਕਹਿੰਦੇ ਨੇ ਜੇਕਰ ਕੋਈ ਬੱਚਾ ਉਸ ਰੁਪਈਏ ਨੂੰ ਉਸ ਢੇਲੀ ਨੂੰ ਮੂੰਹ ਵਿੱਚ ਪਾ ਕੇ ਆਪਣੇ ਪੇਟ ਵਿੱਚ ਲੈ ਜਾਏ ਤੇ ਪਰਤ ਕੇ ਕਹੀਏ ਵੀ ਸੂਰਜ ਦੀਆਂ ਕਿਰਨਾਂ ਹੁਣ ਦੱਸਣ ਖਾਂ ਕਿ ਉਹਦੀ ਉਹ ਢੇਲੀ ਜਾਂ ਉਹ ਚਵਾਨੀ ਸਰੀਰ ਵਿੱਚ ਕਿੱਥੇ ਵੇ, ਇਹ ਗੱਲ ਚੇਤੇ ਰੱਖੋ ਕਿ ਸੂਰਜ ਦੀ ਕਿਰਨ ਬਹੁਤ ਕੁਛ ਹੈ ਪਰ ਸਭ ਕੁਛ ਨਹੀਂ। ਸੂਰਜ ਦੀ ਕਿਰਨ ਕੇਵਲ ਬਾਜਮੁਖੀ ਤਲੀਆਂ ਤੇ ਪਏ ਕੋਈ ਪੈਸੇ ਦੱਸ ਸਕਦੀ ਏ, ਪਰ ਜਿਹੜੀ ਐਕਸਰੇ ਵੇ ਨਾ, ਜਦੋਂ ਸਰੀਰ ਦਾ ਐਕਸਰਾ ਕਰੀਏ, ਨਾੜੀ ਨਾੜੀ ਪੋਲ ਕੇ ਦੱਸ ਦੇਗੀ ਕਿਹੜੀ ਥਾਂ ਤੇ ਰੁਪਈਆ ਟਿਕਿਆ ਹੋਇਆ। ਬਸ ਇੰਨੀ ਕੁ ਗੱਲ ਸਮਝਿਓ, ਅਕਲ ਸੂਰਜ ਦੀ ਕਿਰਨ ਹੈ ਤੇ ਭਾਵਨਾ ਇੱਕ ਉਹ ਹੈ ਜਿਹੜੀ ਚਮੜੀ ਤੋਂ ਥੱਲੇ ਜਾ ਕੇ ਵੀ ਸਾਡੇ ਸਰੀਰ ਬਾਰੇ ਦੱਸ ਦਿੰਦੀ ਹੈ। ਭਾਵਨਾ ਹੈ ਅੰਦਰ ਦੀ ਗੱਲ ਕਰਨੀ। ਬੇਨਤੀ ਮੈਂ ਕਰ ਰਿਹਾ ਸਾਂ ਕਿ ਪੰਜਵੀਂ ਤਰ੍ਹਾਂ ਦੀ ਸਿੱਖੀ ਕਿਹਾ, ਉਹ ਕਹਿਣ ਲੱਗੇ ਭਾਵਨਾ ਵਾਲਿਆਂ ਦੀ, ਕਿ ਜਿਹੜੇ ਭਾਵਨਾ ਦੇ ਨਾਲ ਸਿੱਖੀ ਨੂੰ ਕਮਾਉਂਦੇ ਨੇ, ਗੁਰੂ ਪਰਮੇਸ਼ਰ ਜਾਣਦੇ ਨੇ। ਫਿਰ ਕਿਰਪਾਲੂ ਸਤਿਗੁਰੂ ਨੇ ਜਦੋਂ ਸਿੱਖਾਂ ਪੁੱਛਿਆ, ਮਹਾਰਾਜ ਜਿਹੜੇ ਉੱਪਰ ਵਾਲੇ ਨੇ, ਕਹਿਣ ਲੱਗੇ ਜੇ ਭਾਗ ਚੰਗੇ ਹੋਣ ਤੇ ਕਈ ਵਾਰੀ ਸ਼ਬਦ ਦੀ ਚੋਟ ਇਹੋ ਜਿਹੀ ਵੱਜਦੀ ਏ, ਧੰਦੇ ਤੋਂ, ਦੇਖਾ ਦੇਖੀ ਤੋਂ, ਖਿਰਚੀ ਤੋਂ, ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਫਿਰ ਉਹ ਵੀ ਸਿਦਕ ਵਾਲੇ ਤੇ ਭਾਵਨਾ ਵਾਲੇ ਬਣ ਜਾਂਦੇ। ਖੈਰ ਮੈਂ ਆਪਣੇ ਵਿਸ਼ੇ ਵੱਲ ਫਿਰ ਅੱਗੇ ਤੁਰਾਂ। ਅਸੀਂ ਅੱਜ ਹਜ਼ੂਰ ਤੋਂ ਮੰਗਦੇ ਭੈਣ ਦਾਤਾ ਜੀ ਕਿ ਸਾਨੂੰ ਸਿੱਖੀ ਦਾ ਦਾਨ ਦਿਓ। ਗੁਰੂ ਕੇ ਸਿੱਖਾਂ, ਅੱਜ ਗੁਰੂ ਬਣਨ ਦਾ ਯਤਨ ਲੋਕ ਕਰਦੇ ਨੇ, ਸਿੱਖ ਬਣਨ ਦਾ ਯਤਨ ਕੋਈ ਟਾਵਾਂ ਟਾਵਾਂ ਕਰਦਾ ਪਏ ਕਿ ਮੈਨੂੰ ਸਿੱਖੀ ਮਿਲ ਜਾਏ। ਮੇਰੇ ਗੁਰੂ ਰਾਮਦਾਸ ਜੀ ਨੂੰ ਪੜ੍ਹੋ, ਉਹ ਕਹਿਣ ਲੱਗੇ ਧੰਨ ਧੰਨ ਸੋ ਗੁਰਸ ਕਈ ਹੈ ਜੋ ਸਤਿਗੁਰ ਚਰਨੀ ਜਾਏ ਪਿਆ। ਗੁਰੂ ਰਾਮਦਾਸ ਵਡਹੰਸ ਕੀ ਵਾਰ ਮਹੱਲਾ ਚੌਥਾ। ਕਹਿਣ ਲੱਗੇ ਮੈਂ ਉਸ ਗੁਰਸਿੱਖ ਨੂੰ ਧੰਨ ਧੰਨ ਕਹਾਂਗਾ ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਜਾ ਡਿੱਗੇ। ਧੰਨ ਧੰਨ ਸੋ ਗੁਰਸ ਕਹੀ ਹੈ। ਕਹਿਣ ਲੱਗੇ ਜਿਨ ਹਰ ਨਾਮਾ ਮੁੱਖ ਨਾਮ ਕਿਹਾ, ਉਸ ਗੁਰਸਿੱਖ ਨੂੰ ਮੈਂ ਧੰਨ ਧੰਨ ਕਹਾਂਗਾ ਜਿਹੜਾ ਗੁਰੂ ਕੋਲ ਜਾ ਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ। ਧੰਨ ਧੰਨ ਸੋ ਗੁਰਸਿੱਖ ਕਹੀ ਹੈ। ਕਹਿਣ ਲੱਗੇ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਉਸ ਗੁਰਸਿੱਖ ਨੂੰ ਮੈਂ ਧੰਨ ਕਹਾਂ ਜਿਹੜਾ ਗੁਰੂ ਕੋਲ ਬੈਠ ਕੇ ਨਾਮ ਸੁਣਦਾ, ਉਹਦੇ ਮੰਦਰ ਨੂੰ ਮਨ ਨੂੰ ਆਨੰਦ ਆਉਂਦਾ ਹੈ। ਸ਼ਬਦ ਵਰਤਿਆ ਧੰਨ ਧੰਨ ਸੋ ਗੁਰਸਿੱਖ ਕਹੀ ਹੈ। ਕਹਿਣ ਲੱਗੇ ਜਿਨ ਸਤਿਗੁਰ ਕਾ ਜਿਨ ਸਤਿਗੁਰ ਕੀ ਸੇਵਾ ਕਰ, ਗੁਰੂ ਦੀ ਸੇਵਾ ਕਰਕੇ ਹਰ ਨਾਮ ਲਿਆ, ਜਿਨੇ ਨਾਮ ਲੈ ਲਿਆ ਉਹ ਗੁਰਸਿੱਖ ਧੰਤਾ ਯੋਗ ਹੈ। ਸਾਹਿਬ ਕਿਰਪਾਲੂ, ਆ ਧੰਨ ਗੁਰੂ ਅਮਰਦਾਸ ਜੀ ਦਾ ਅੱਜ ਪੁਰਬ ਹੈ। ਇੱਕ ਤਾਂ ਮੇਰਾ ਸਬਜੈਕਟ ਵੀ ਇਹ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਰਾਜ ਥੋੜਾ ਜਿਹਾ ਟੱਚ ਕੀਤਾ ਕਿਉਂਕਿ ਪਤਾ ਸਵੇਰੇ ਲੱਗਾ ਕਿ ਅੱਜ ਧੰਨ ਗੁਰੂ ਅਮਰਦਾਸ ਜੀ ਦਾ ਪੁਰਬ, ਜੋ ਵਿਸ਼ਾ ਤਿਆਰ ਸੀ, ਚਿੱਤ ਕੀਤਾ ਅੱਜ ਦਾਤੇ ਦਾ ਪੁਰਬ ਵੀ ਮਨਾਈਏ ਤੇ ਇਹ ਵੀ ਮੰਗੀਏ ਕਿ ਸਿੱਖੀ ਦਾ ਦਾਨ ਮੰਗ ਮਿਲ ਜਾਏ। ਬਾਬਾ ਅਮਰਦਾਸ ਜੀ, ਉਹਨਾਂ ਦਾ ਆਗਮਨ 1479 ਨੂੰ ਪਿੰਡ ਬਾਸਰ ਕੇ ਹੋਇਆ ਸੀ। ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਸਨ, ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਸਨ। ਮੈਂ ਕਿਉਂ ਮਾਤਰ ਕਹਿ ਰਿਹਾ ਜੀ ਪੁਰਬ ਦਾਤੇ ਦਾ। ਹਜ਼ੂਰ ਦੇ ਘਰ ਦੋ ਪੁੱਤਰੀਆਂ ਤੇ ਦੋ ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਦੋ ਪੁੱਤਰ ਨੇ। ਤੇ ਗੁਰੂ ਕੇ ਸਿੱਖੋ ਬੀਬੀ ਅਮਰੋ ਤੇ ਬੀਬੀ ਅਨੋਖੀ, ਇਹ ਮੇਰੇ ਕਿਰਪਾਲੂ ਸਤਿਗੁਰੂ ਦੇ ਘਰ ਅੰਦਰ ਦੋ ਵਾਹਿਗੁਰੂ, ਬੀਬੀ ਭਾਨੀ ਤੇ ਬੀਬੀ ਨਾਨੀ, ਬੀਬੀ ਅਮਰੋ ਤੇ ਬੀਬੀ ਅਨੋਖੀ, ਇਹ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਨਾਲ ਸੰਬੰਧਿਤ ਹੈ। ਬੀਬੀ ਭਾਨੀ ਤੇ ਬੀਬੀ ਨਾਨੀ, ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਦੋ ਬੱਚੀਆਂ ਨੇ। ਪਿਤਾ ਦਾ ਨਾਮ ਭਾਈ ਤੇਜ ਭਾਨ ਜੀ ਹੈ। ਪਿੰਡ ਬਾਸਰਕੇ ਦੀ ਧਰਤੀ ਤੇ ਤਕਰੀਬਨ 19 ਸਾਲ ਗੰਗਾ ਦਾ ਇਸ਼ਨਾਨ ਕਰਦੇ ਰਹੇ ਨੇ। ਗੁਰੂ ਕੇ ਸਿੱਖਾਂ, ਜਿਸ ਵੇਲੇ ਲੋਕ ਆਪਣੇ ਘਰਾਂ ਵਿੱਚ ਟਿਕਦੇ ਨੇ, ਉਸ ਵੇਲੇ ਇਹ ਬਜ਼ੁਰਗ ਬਾਬਾ ਸਿੱਖੀ ਦਾ ਦਾਨ ਮੰਗਣ ਆਇਆ ਸੀ। ਕੁੜਮਾਚਾਰੀ ਦਾ ਨਾਤਾ ਪਹਿਲਾਂ ਵੀ ਸੀ ਕਿ ਗੁਰੂ ਅੰਗਦ ਸਾਹਿਬ ਦੀ ਬੱਚੀ ਬੀਬੀ ਅਮਰੋ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਏ। अज एक शब्द गुरु नानक साहब का सुनिया ते गुरु नानक साहब की सिखी कमान का चा पैदा हो गया। आए ने खडूर साहब की धरती से, गुरु अंगद साहब तो 25 साल उम्र करके वड्डे ने, गुरु अंगद साहब तो रिश्तेदारी कुड़मा चारी करके वड्डे ने, पर जदों वो धन गुरु अंगद साहब के चरणों में आए ने उसे एक शब्द कहा सी, कह लगे दाता जी बस मेर करो, अज मैनू अपने चरणों विच ढहण दिओ, मैं कुड़मा चारी वाली चादर ला के आया, अज मैं नगुरावां ते तेरे दर तो सिखी दी दात लैणा आ, सिखां नू सिखी दान, अज मैं सिखी दी दात लैणा आया। धन गुरु अंगद साहब सच्चे पातशाह त्रुट पए, देखो उस बजुर्ग की आर बुलावल तकीए ते आपां सोचांगे कोई सेवा देणगे कि बैठिया सौखा कोई काम करी जाइए, कुछ दिन कीर्तन सुनिया कथा सुनी ते अज बाबा अमरदास कृपालू दे मन विच आया मना वेलिया बैठा नहीं, सिखी कमा, सिखी कहण दा धर्म नहीं सिखी करनी दा धर्म है। ते करा की कोई बजुर्ग हुंदा झाड़ू पकड़ना, कोई होर सियाणा हुंदा ते शायद भांडिया तक सीमित रहिंदा, ते सेवा केड़ी करां, बिखमकार कोई गाखड़ी कार कमावां की कीता। पुछ लिया कि सतगुरु इशनान केड़े वेले करदे ने, उस 62 साल दे बजुर्ग ने अपने मोढ़ियां ते गागर रखी, एक साल नहीं, दो साल नहीं, 12 साल उस महापुरश ने गागर ढोई ते इन्नी मेरे दाते दी रहमत नाल भिज गए बाबा अमरदास के धन गुरु अंगद साहब सच्चे पातशाह इन्ने डुल पए ते तीन शब्द कहे सन। मैं कई बारी कहना जिदन डिगे सन ते उदन इको गल कही सी, दाता जी अज शरीर पता नहीं जवाब दिंदा पिया है, अज डिग पिया वा खड्डी विच, उस पासे नहीं जाना, उस वेले किन्नी कमाई सी। एक विद्वान ने तो इतों तक लिखे है कि जदों डिगे ने खड्डी दे विच ते पुछया सी कौन, महिमा प्रकाश वार्तक दे शब्द ने, कह लगे ये होगा अमरु बेनवा, सदा है भटकता फिरता ना कबू चैन करता। उस औरत का उत्तर सी, ये अमरु बेनवा होगा, सदा है भटकता फिरता ना कबू चैन करता। कह लगे बकारा हो तो ऐसा हो, इथे बकारा दर्द बेकार नहीं, बकारा दर्द जे किसे बोली मारनी है ते एहो जी मारे अगले दा सीना चीर के चले जाए। देखो 72 साल का बजुर्ग जदो शब्द सुनिया बकारा हो तो ऐसा हो, गागर नहीं डिगन दिती, इको दम पिजा होया हिरदा सी, सुनिया भी मेरे गुरु दे घर नू कहिंदा पिया भी इन्नी थां कोई नहीं, आवाज देख के कहन लगे कि पगली तू क्या बकती है मेरे गुरु की शान में, चुप रहो। कहने उसी दम हो गई पागल, इशारा हो तो ऐसा हो, रब जे किते बोल नू दम दे इन्ना दे। अज डिगे गागर दे लैके खड्डी विच आउना सिखी दान तई, ते हजूर कृपालू जी इंतजार पे करदे सन, कहन लगे दाता अज खड्डी विच डिगे आ। हस के कहिंदे ने फल जदों पकदे ने ना ते कुदरत दा सुभाए पकण तो बाद धरती ते डिग पैंदे, कोई जरूरी नहीं कि डिगे कोई बेकार नहीं। कहिंदे तुसी खड्डी विच डिगे हो ते अज तुहानू खड्डी तो डिग्गिया नू गुरु नानक दी गद्दी मिलेगी, तुसी सिर ते गागर ढोईए ये गागर तुहानू दुनिया विच उजागर करेगी। लोग कहिंदे सन नगुरा है, लोग कहिंदे ने बेथावा है, मैं कहना तुसी पहल कीती है, पहल करन तो बाद तुहानू महल मिलेगा, ते जिन्हां नू किते भी ढोई नहीं मिलेगी अमरदास जी उन्हां निथावियां दी थां तुसी बन जाओगे, जिन्हां निमाणियां नू किते भी थां नहीं मिलेगी उन्हां निमाणियां दे मान तुसी बनोगे। उस वेले कदी तक्यो 73 साल दे बजुर्ग दे नेत्र सेजल सन, गुरु अंगद साहब ने कृपा कीती। मैं इतिहास वल ज्यादा नहीं, सिर्फ एक दो झांकियां उन्हां दी जीवन विचों जिन्हां ने सिखी मंगी उन्हां दीआं सांझियां करनियां चाहना वां। अज गुरु अमरदास गुरु बने ने, पट आए ने मेरे गुरु दे दर्शन कीते ने, उन्हां ने अज क्या दुनिया दे लोगो अज गुरु अमरदास दा पुरब मनाने पिया ना। ते मैं बेनती करां, भाई वीर सिंह कहिंदे सन लिखदे ने कि जदों पुरब मनाना है प्यारे दी दरे गंढ मनाना है उदों सवेरे अरदास करिया कर, दाता अज तेरा पुरब है, तुसी एक दिन संसार ते आए ਘਾਲਣਾ ਕਰਕੇ ਤੁਸੀਂ ਹਨੇਰੇ ਦਿਲਾਂ ਵਿੱਚ ਆ ਕੇ ਗਿਆਨ ਦੇ ਸ਼ਬਦ ਦੇ ਦੀਵੇ ਬਾਲੇ, ਅੱਜ ਤੇਰਾ ਪੁਰਵੇ ਮੇਰੇ ਖਿਰਦੇ ਵਿੱਚ ਆਪਣੇ ਸ਼ਬਦ ਦਾ ਪ੍ਰਕਾਸ਼ ਕਰਦੇ। ਮੈਂ ਤੇਰੇ ਦਰ ਤੋਂ ਮੰਗਣ ਆਇਆ, ਤੇਰਾ ਪੁਰਬ ਹੈ, ਮੇਰੀ ਝੋਲੀ ਵਿੱਚ ਨਾਮ ਦੀ ਸਿੱਖੀ ਦੀ ਦਾਤ ਪਾ ਦੇ। ਸਹਿ ਬਾਬਾ ਅਮਰਦਾਸ ਜੀ ਬਾਰੇ ਭੱਟਾ ਨੇ ਕੁਝ ਬਚਨ ਕਹੇ ਨੇ, ਉਹ ਮੈਂ ਦੋ ਸਵਈਏ ਆਪ ਨਾਲ ਸਾਂਝੇ ਕਰਨੇ ਨੇ। ਕਹਿੰਦੇ ਨੇ ਕਿ ਬਾਬਾ ਗੁਰੂ ਅਮਰਦਾਸ ਹੁਣ ਜਦੋਂ ਤੁਰਦੇ ਨੇ ਤੇ ਜਿਸ ਧਰਤੀ ਤੇ ਬਾਬਾ ਅਮਰਦਾਸ ਜੀ ਦੇ ਚਰਨ ਪੈ ਜਾਂਦੇ ਨੇ, ਕਹਿੰਦੇ ਨੇ ਉਸ ਧਰਤੀ ਦੇ ਸਾਰੇ ਪਾਪ ਹੀ ਕੱਟੇ ਜਾਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਅਸੀਂ ਕਹਾਂਗੇ ਜੇ ਭੱਟਾਂ ਨੇ ਤਾਂ ਐਵੇਂ ਗੁਰੂ ਸਤਿ ਵਿੱਚ ਕਹਿ ਦਿੱਤਾ, ਉਹ ਨਹੀਂ ਗੁਰੂ ਕੇ ਸਿੱਖੋ, ਇਸ ਭੱਟਾਂ ਦੇ ਸਵਈਆਂ ਨੂੰ ਕੇਵਲ ਐਵੇਂ ਫੋਕੀ ਉਸਤਤ ਨਾ ਸਮਝੋ, ਸ਼ਬਦ ਦੀ ਟੇਕ ਲੈ ਕੇ ਦੇਖੋ। ਤੇ ਸਹਿਬਤਾ ਕਹਿੰਦੇ ਨੇ ਜਿੱਥੇ ਬਹਿਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਬਹਿ ਜਾਣ ਥਾਂ ਤਾਂ ਉਹ ਭਾਗਾਂ ਵਾਲੀ ਹੋ ਜਾਂਦੀ ਹੈ। ਤੇ ਜਿਹਨੇ 13-12 ਸਾਲ ਗਾਗਰ ਧੋਈ ਤੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿੱਥੇ ਉਹਦੇ ਚਰਨ ਪੈਣਗੇ ਧਰਤੀ ਤੇ ਪਾਪ ਕਿਉਂ ਨੀ ਕੱਟੇ ਜਾਣਗੇ। ਅੱਜ ਬੇਨਤੀ ਕਰ ਗੁਰੂ ਅਮਰਦਾਸ, ਮੇਰੇ ਖਿਰਦੇ ਵਿੱਚ ਚਰਨ ਚੁਕਾ ਦੇ, ਮੈਂ ਤੇਰੀ ਸਿੱਖੀ ਦੀ ਦਾਤ ਮੰਗਣਾ ਆ। ਤਵਜੋ ਦਿਆ ਜੇ ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਕਿ ਗੁਰੂ ਅਮਰਦਾਸ ਧਰਤੀ ਤੇ ਚਰਨ ਰੱਖਣ ਤੇ ਧਰਤੀ ਦੇ ਪਾਪ ਦਗਦ ਹੋ ਜਾਂਦੇ ਨੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਤੇਰੇ ਤਾਂ ਚਰਨਾਂ ਦੀ ਧੂੜ ਸਿੱਧ ਜੋਗੀ ਪੈ ਮੰਗਦੇ ਨੇ। ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ। ਕਹਿਣ ਲੱਗੇ ਹੁੰਦਾ ਕਿ ਇਹ ਅੰਦਰ ਦਾ ਭੈ ਦੂਰ ਹੋ ਜਾਂਦਾ, ਅਭਾਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹੇ, ਜਾ ਸਮੰਤਰ ਮਾਨ ਵੈ ਲਹੈ, ਜਾਲ ਪਾ ਪਦਾਰਥ ਕਿਤੜੈ, ਗੁਰ ਅਮਰਦਾਸ ਡਿੱਠੈ ਮਿਲੇ। ਜੇ ਧੰਨ ਗੁਰੂ ਅਮਰਦਾਸ ਦੇ ਕੋਈ ਦਰਸ਼ਨ ਕਰੇ ਤੇ ਕਹਿਣ ਲੱਗੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ। ਫਿਰ ਉਹਨਾਂ ਨੇ ਕਿਹਾ ਜੀ ਗੁਰੂ ਅਮਰਦਾਸ ਜੀ ਨੂੰ ਚੇਤੇ ਕਰ, ਉੱਥੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰਿਆ ਕਿ ਚਰਨ ਤਾਂ ਪਰ ਸਕਿਆ ਚਰਨ ਗੁਰ ਅਮਰ ਪਵਲਰੇ, ਹੱਥ ਤਾਂ ਪਰ ਸਕਿਆ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਕਿਆ ਜੀ ਗੁਰ ਅਮਰ ਪਣੀਜੈ, ਨੈਣ ਤਾਂ ਪਰ ਸਕਿਆ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕਿਆ ਸਰਵਣ ਗੁਰ ਅਮਰ ਸੁਣੀਜੈ, ਸਕਿਆ ਸੋ ਹੀ ਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪੇਤੈ, ਸਕਿਆ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਮਿਤ। ਉਹਨੂੰ ਸਿੱਖੀ ਦੀ ਦਾਤ ਕਿਉਂ ਨੀ ਮਿਲੇਗੀ, ਸ਼ਬਦ ਵਰਤੇ ਨੇ। ਕਹਿਣ ਲੱਗੇ ਗੁਰੂ ਕੇ ਸਿੱਖਾ, ਗੁਰੂ ਅਮਰਦਾਸ ਦੇ ਚਰਨਾਂ ਨੂੰ ਪਰਸ ਲੈ, ਗੁਰੂ ਅਮਰਦਾਸ ਜੀ ਦੇ ਮਾਰਗ ਤੇ ਚੁੱਲ, ਚੱਲ ਤੇਰੇ ਹੱਥ ਪਵਿੱਤਰ ਹੋਣਗੇ ਜਦੋਂ ਪਰਸੇਗਾ, ਜਦੋਂ ਤੁਰੇਗਾ ਚਰਨ ਪਵਿੱਤਰ ਹੋਣਗੇ, ਜਦੋਂ ਤੂੰ ਅੱਖਾਂ ਨਾਲ ਗੁਰੂ ਅਮਰਦਾਸ ਦੇ ਦਰਸ਼ਨ ਕਰੇਗਾ ਨੇਤਰ ਪਵਿੱਤਰ ਹੋਣਗੇ, ਜਦੋਂ ਕੰਨਾਂ ਨਾਲ ਗੁਰੂ ਅਮਰਦਾਸ ਦੇ ਆਨੰਦ ਨੂੰ ਸੁਣੇਗਾ ਕੰਨ ਪਵਿੱਤਰ ਹੋਣਗੇ, ਜਦੋਂ ਤੇਰੇ ਖਿਰਦੇ ਵਿੱਚ ਸਿੱਖੀ ਟਿਕ ਜਾਏਗੀ ਉਦੋਂ ਤੇਰਾ ਕਿਰਦਾ ਪਵਿੱਤਰ ਹੋ ਜਾਏਗਾ। ਉਹ ਧਨ ਹੈ ਸਿਰ ਜਿਹੜਾ ਧਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਰੋਜ਼ ਚੁੱਕਦਾ ਹੈ। ਆਪ ਕਮਾਈ ਕੀਤੀ, ਹੁਣ ਤੱਕ ਉਹਨਾਂ ਦੇ ਦਰ ਤੇ ਸਿੱਖੀ ਦੇ ਦਾਨ ਮੰਗਣ ਕਿਵੇਂ ਆਏ? ਦੋ ਸਿੱਖਾਂ ਦਾ ਜ਼ਰੂਰ ਮੈਂ ਉਦਾਹਰਣ ਦੇਣਾ ਚਾਹੁੰਦਾ। ਪਹਿਲਾ ਸਿੱਖ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ, ਦੂਜੇ ਸਿੱਖ ਨੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਭਾਈ ਪਾਰੋ ਪਰਮਹੰਸ ਕਿਹਾ ਜਾਂਦਾ ਹੈ। ਤੇ ਭਾਈ ਗੁਰਦਾਸ ਨੇ ਉਦੋਂ ਉਹਨਾਂ ਦੀ ਗਿਣਤੀ ਕਰਦਿਆਂ ਸਿੱਖਾਂ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੀ ਇੱਕ ਤੁਕ ਭਾਈ ਪਾਰੋ ਲਈ ਦਿੱਤੀ ਆਪ ਜੀ ਦੇ ਗਿਆਤ ਲਈ। ਇਹ ਉਹੀ ਭਾਈ ਪਾਰੋ ਜੁਲਕਾ ਹੈ ਜਿਹਨੇ ਗੁਰੂ ਅੰਗਦ ਸਾਹਿਬ ਨੂੰ ਕਦੇ ਪੁੱਛਿਆ ਸੀ ਦਾਤਾ ਕਿ ਪਰਮਹੰਸ ਦੀ ਪਰਿਭਾਸ਼ਾ ਕੀ ਹੁੰਦੀ, ਪਰਮਹੰਸ ਕਿਹਨੂੰ ਕਹਿੰਦੇ ਨੇ। ਉਸ ਵੇਲੇ ਦਾਤੇ ਨੇ ਕਿਹਾ ਸੀ ਕਿ ਪਰਮਹੰਸ ਉਹ ਨੇ ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਪਣੇ ਆਪ ਨੂੰ ਵਿਦੇਹੀ ਕਰ ਲੈਣ, ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਤਮਾ ਨੂੰ ਤੱਕ ਸਕਣ, ਪਰਮਹੰਸ ਉਹ ਨੇ ਜਿਹੜੇ ਗੁਰਮਤ ਤੇ ਦੁਰਮਤ ਦਾ ਨਿਖਾੜਾ ਕਰ ਦੇਣ, ਪਰਮਹੰਸ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਦੀ ਖੁਰਾਕ ਕੇਵਲ ਸ਼ਬਦ ਬਣਦੀ ਏ। ਤੇ ਭਾਈ ਪਾਰੋ ਨੇ ਪੁੱਛਿਆ ਦਾਤਾ ਕੋਈ ਬਣ ਨਹੀਂ ਸਕਦਾ? ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਪਾਰੋ ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਬਣ ਦੀ ਗੱਲ ਕਰਨਾ, ਇੱਕ ਦਿਨ ਗੁਰੂ ਨਾਨਕ ਤੈਨੂੰ ਹੀ ਬਣਾ ਦੇਣਗੇ, ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਤੇਰੇ ਤੇ ਮਿਹਰ ਹੋਵੇਗੀ। ਗੁਰੂ ਅੰਗਦ ਸਾਹਿਬ ਤੋਂ ਬਾਅਦ ਭਾਈ ਪਾਰੋ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਹੈ, ਉੱਥੋਂ ਦੇ ਵਸਨੀਕ ਨੇ। ਤੇ ਸਿੱਖ ਤਵਾਰੀ ਕਹਿੰਦੀ ਏ ਕਿ 72 ਮਹਾਂਪੁਰਸ਼ ਬ੍ਰਹਮ ਗਿਆਨੀ ਉਸ ਵੇਲੇ ਡੱਲੇ ਪਿੰਡ ਵਿੱਚ ਰਹਿੰਦੇ ਸਨ। ਧੰਨ ਗੁਰੂ ਅਮਰਦਾਸ ਜੀ ਜਿਹੜੇ ਕਿਰਪਾ ਦੇ ਪਾਤਰ ਸਨ। ਭਾਈ ਪਾਰੋ ਦਾ ਇੱਕ ਨੇਮ ਸੀ, ਰੋਜ਼ਾਨਾ ਘੋੜੀ ਤੇ ਚੜ ਕੇ ਉਹਨਾਂ ਨੇ ਡੱਲੇ ਪਿੰਡ ਤੋਂ ਆਉਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਉਹਨਾਂ ਬਾਰੇ ਪੜ੍ਹਿਆ ਕਿ ਜਦੋਂ ਉਹ ਬਾਣੀ ਪੜ੍ਹਦੇ ਸਨ ਨਾ, ਕਹਿੰਦੇ ਨੇ ਜਿਸ ਰਾਹ ਤੋਂ ਨਿਕਲਦੇ ਸਨ ਇੰਨੀ ਸੁਰੀਲੀ ਆਵਾਜ਼ ਤੇ ਇੰਨੇ ਭਿੱਜੇ ਸਨ ਕਿ ਉਹਨਾਂ ਦੇ ਪਿੱਛੇ ਪਿੱਛੇ ਪੰਛੀ ਵੀ ਡਾਰਾ ਬਣਾ ਕੇ ਉੱਡਦੇ ਹੁੰਦੇ ਸਨ। ਆਪਾਂ ਕਹਾਂਗੇ ਜੀ ਕਿਵੇਂ? ਵੈਸੇ ਗੱਲਾਂ ਸਾਰੀਆਂ ਰੁੱਖੀਆਂ ਨਹੀਂ, ਅਸਲ ਵਿੱਚ ਇਹ ਕਮਾਈ ਵਾਲਿਆਂ ਦੇ ਜੀਵਨ ਨੇ। ਜੇ ਅਸੀਂ ਕਹੀਏ ਜੀ ਕਿਵੇਂ ਪੰਛੀ ਵੀ ਕਿਵੇਂ ਪਿੱਛੇ ਤੁਰ ਪਏ, ਉਹ ਇਹਦੇ ਤੁਕ ਦੇ ਕੀ ਅਰਥ ਕਰਾਂਗੇ? 84 ਮੇਦਨੀ ਸਭ ਸੇਵ ਕਰਨ ਦਾ ਉਹ ਜੀਵਨ ਵਾਲਾ। ਜਦੋਂ ਅਸੀਂ ਕਹਾਂਗੇ ਵੀ ਇਹ ਕਿਵੇਂ, ਤੇ ਗੁਰੂ ਸਾਹਿਬ ਕਹਿੰਦੇ ਸ਼ਬਦ ਦੀ ਤਸੀਰ ਹੈ ਸੀ ਇਹ ਕਿ ਬੀਜ ਮੰਤਰ ਸਰਬ ਕੋ ਗਿਆਨ ਹੈ। ਉਹ ਭਾਈ ਪਾਰੋ ਗੁਰੂ ਅਮਰਦਾਸ ਦੇ ਵੇਲੇ ਉਹਨੇ ਬਿਆਸ ਦਰਿਆ ਪਾਰ ਕੀਤਾ ਸੀ ਤੇ ਇੱਕ ਸੱਜਣ ਜਲੰਧਰ ਦਾ ਸੂਬੇਦਾਰ ਕੇਵਲ 2 ਘੜੀਆਂ ਉਹਦੇ ਕੋਲ ਖਲੋ ਕੇ ਉਹਦੀ ਜ਼ਿੰਦਗੀ ਪਲਟ ਦਿੱਤੀ ਸੀ। ਫੌਜ ਛੱਡ ਕੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆ ਕੇ ਕਹਿੰਦਾ ਸੀ, ਦਾਤਾ ਪਾਰੋ ਦੀ ਮੈਂ ਸੰਗਤ ਕੀਤੀ ਏ, ਅੰਦਰ ਨੂੰ ਟਿਕਾ ਮਿਲਿਆ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਆਪ ਨੂੰ ਪਤਾ ਹੋਵੇ 22 ਮੰਜੀਆਂ ਵਿੱਚੋਂ ਜਲੰਧਰ ਦਾ ਹਾਕਮ ਅੱਲਾ ਯਾਰ ਉਹਨੂੰ ਇੱਕ ਮੰਜੀ ਦਿੱਤੀ ਸੀ, ਉਹ ਗੁਰੂ ਅਮਰਦਾਸ ਦਾ ਸਿੱਖ ਬਣਿਆ ਸੀ ਸਿੱਖ ਦੀ ਸੰਗਤ ਕਰਕੇ। ਅੱਜ ਤੱਕ ਉਹ ਸਿੱਖ ਮੰਗਦਾ ਕਿ ਇਹ ਸਿੱਖਾਂ ਨੂੰ ਸਿੱਖੀ ਦਾਨ। ਗੁਰੂ ਅਮਰਦਾਸ ਤਰੁੱਠੇ ਨੇ, ਭਾਈ ਪਾਰੋ ਨੂੰ ਆਵਾਜ਼ ਦਿੱਤੀ ਤੇ ਸੂਰਜ ਪ੍ਰਕਾਸ਼ ਵਿੱਚ ਲਿਖਿਆ, ਕਹਿਣ ਲੱਗੇ ਭਾਈ ਪਾਰੋ ਤੂੰ ਅੱਜ ਮੇਰਾ ਰੂਪ ਹੋ ਚੁੱਕਾ ਹੈ। ਦੇਖੋ ਸ਼ਬਦ ਸਨ, ਤੈਨੂੰ ਆਉਣ ਦੀ ਜ਼ਰੂਰਤ ਨਹੀਂ, ਤੂੰ ਜਿੱਥੇ ਵੀ ਬਹਿ ਜਾਏਗਾ ਗੁਰੂ ਤੇਰੇ ਨਾਲ ਹੈ। ਅੱਜ ਭਰੀ ਸੰਗਤ ਵਿੱਚ ਜਦੋਂ ਕਿਹਾ ਪਾਰੋ ਤੁਸੀਂ ਪਰਮ ਹੰਸ ਹੋ, ਮੇਰਾ ਰੂਪ ਹੋ ਗਏ ਹੋ, ਤੇ ਨਾਲ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਮੈਂ ਚਾਹੁੰਦਾ ਵਾਂ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੁਹਾਨੂੰ ਦੇ ਦਈਏ। ਸਿੱਖ ਮੰਗਦਾ ਕੀ, ਮੈਂ ਬੇਨਤੀ ਕਰਾਂ ਤੋ ਗੁਰੂ ਕੇ ਸਿੱਖਾਂ, ਤੂੰ ਗੱਦੀ ਕਦੀ ਨਾ ਮੰਗੀ, ਜੇ ਮੰਗਣ ਤੁਰਿਆ ਤੇ ਗੁਰੂ ਕੀ ਗੋਦੀ ਮੰਗ ਲੈ, ਕਿਉਂਕਿ ਗੱਦੀ ਵਾਲੇ ਛਿੜਕ ਜਾਂਦੇ ਨੀ। ਇਸ ਗੱਦੀ ਦਰਸ ਮੈਂ ਦੁਨਿਆਵੀ ਕਰਨਾ ਪਿਆ, ਗੱਦੀ ਵਾਲੇ ਛਿੜਕਦੇ ਨੀ, ਗੋਦੀ ਵਾਲਿਆਂ ਨੂੰ ਕਦੀਆਂ ਤੱਤੀ ਵਾਹ ਵੀ ਨੀ ਲੱਗਦੀ ਹੁੰਦੀ। ਬਾਬਾ ਗੁਰੂ ਅਮਰਦਾਸ ਕਹਿਣ ਲੱਗੇ ਪਾਰੋ ਉੱਥੇ ਸ਼ਬਦ ਨੇ, ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਨਕ ਮਹਾ ਅਨੂਪ, ਬਖਸ਼ਤ ਹੋ ਮੈਂ ਜਾਗੁਰਿਆਈ, ਕਰੋ ਉਧਾਰ ਲੋਕ ਸਮਦਾਈ, ਮੈਂ ਤੁਹਾਨੂੰ ਗੁਰਤਾ ਗੱਦੀ ਦੇਣਾ ਕਿ ਤੁਸੀਂ ਦੁਨੀਆਂ ਦਾ ਭਲਾ ਕਰੋ। ਕਹਿੰਦੇ ਨੇ ਭਾਈ ਪਾਰੋ ਸੰਗਤ ਵਿੱਚ ਉੱਠ ਖਲੋਤੇ, ਹੱਥ ਜੋੜ ਕੇ ਸ਼ਬਦ ਵਰਤੇ ਨੇ, ਕਰ ਜੋਰੇ ਪਾਰੋ ਪ੍ਰਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਤੁਸੀਂ ਇੱਕ ਕਿਰਪਾ ਕਰ ਦਿਓ, ਅੱਜ ਕਹਿ ਦਿਓ ਪਾਰੋ ਅੰਤਲੇ ਸਮਾਜ ਤੱਕ ਤੇਰੀ ਸਿੱਖੀ ਨਿਭ ਜਾਏ, ਬਸ ਮੈਨੂੰ ਸਿੱਖੀ ਦੀ ਦਾਤ ਦਿਓ। ਅੱਜ ਗੁਰੂ ਅਮਰਦਾਸ ਜੀ ਦਾ ਪੁਰਬ ਹੈ ਨਾ, ਉਹਨਾਂ ਤੋਂ ਵੀ ਸਿੱਖ ਸਿੱਖੀ ਦਾ ਦਾਨ ਪੈ ਮੰਗਦੇ ਨੇ। ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ ਕੋ ਧਰੀਐ, ਜੇ ਤਰੁੱਠੇ ਉਤੇ ਗੁਰ ਸਿੱਖੀ ਪਦ ਬਖਸ਼ਣ ਕਰੀਏ, ਮੈਂ ਅਜੇ ਭੇਖ ਦਾ ਸਿੱਖ ਹਾਂ, ਅੱਜ ਤੋਂ ਬਾਅਦ ਤੁਸੀਂ ਕਹਿ ਦਿਓ ਤੂੰ ਅਸਲੀਅਤ ਵਿੱਚ ਸਿੱਖ ਬਣ ਜਾਏ। ਗੁਰੂ ਕੇ ਸਿੱਖੋ ਕੈਸਾ ਸਿੱਖੀ ਦਾ ਦਾਨ ਹੈ। ਸਹਿਬ ਕਿਰਪਾਲੂ ਜੀ ਨੇ ਦੂਜਾ ਸ਼ਬਦ ਕਿਹਾ ਸੀ ਬਾਬੇ ਬੁੱਢੇ ਨੂੰ, ਸਿੱਖੀ ਬੜੀ ਉੱਚੀ ਹੈ। ਮੈਂ ਅੱਗੇ ਫਿਰ ਅਰਜ਼ ਕਰਨੀ ਹੈ, ਕਿਹੜਾ ਸਿੱਖੀ ਦਾ ਦਾਨ ਸੀ ਮੰਗਣਾ? ਕੇਵਲ ਸਾਖੀ ਰੂਪ ਨਹੀਂ, ਬਾਬੇ ਬੁੱਢੇ ਨੇ ਇੱਕ ਸੰਨ ਲਾਈ ਸੀ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰਨ ਲਈ ਪਿੰਡ ਬਾਸਰ ਕੇ, ਤੇ ਬਾਹਰ ਆ ਕੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਬਾਬੇ ਬੁੱਢੇ ਦੇ ਸੰਬੰਧੀ, ਕਹਿਣ ਲੱਗੇ ਇਹ ਭਵਜਲ ਕੋ ਬੋਏ ਤਪਾਰਾ, ਇਹ ਦੁਨੀਆਂ ਵਿੱਚ ਬਾਬਾ ਬੁੱਢਾ ਤੂੰ ਇੱਕ ਜਹਾਜ਼ ਦੀ ਤਰ੍ਹਾਂ ਹੈ, ਤੇਰੀ ਸੰਗਤ ਕਰਕੇ ਕਈਆਂ ਨੂੰ ਸਿੱਖੀ ਮਿਲੇਗੀ। ਕਹਿਣ ਲੱਗੇ ਇਹ ਜਾਕੋ ਹੈ ਬੋਏ ਤਪਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਦਨਾ ਇਸਤੇ ਭਰੈ, ਨਾਮ ਲੈਤ ਗਰ ਵਿਘਨ ਸੁਹਰੈ, ਤੇਰੇ ਤੋਂ ਅੱਗੇ ਕੋਈ ਸਿੱਖ ਨੀ ਦਿਸਣਾ। ਤੇ ਅੱਜ ਬਾਬਾ ਜੋ ਮੰਗੇ ਦਿਆਂਗੇ, ਤੇ ਚਰਨ ਪਕੜ ਕੇ ਕਹਿਣ ਲੱਗੇ ਜੇ ਤਰੁੱਠੇ ਹੋ ਨਾ, ਜਿਹੜੀ ਸਿੱਖੀ ਦਿੱਤੀ ਜੇ ਮੇਰੀ ਅੰਤਲੇ ਸਮੇਂ ਤੱਕ ਨਿਭ ਜਾ। ਗੁਰੂ ਕੇ ਸਿੱਖੋ ਸਿੱਖੀ ਦਾ ਦਾਨ ਤਾਂ ਮੰਗਿਆ, ਕੀ ਪਤਾ ਇਸ ਮਨ ਦਾ ਅਵੇੜੇ ਦਾ ਕਿੱਥੇ ਨੇ ਤਿਲਕ ਜਾਣਾ, ਕਿੱਥੇ ਨੇ ਥਿੜਕ ਜਾਣਾ। ਗੁਰੂ ਅਮਰਦਾਸ ਭਾਈ ਪਾਰੋ ਮੰਗਦਾ ਤੇ ਮੁਝ ਕੋ ਗੁਰ ਸਿੱਖੀ ਭਾਵੈ, ਬਾਬਾ ਬੁੱਢਾ ਜੀ ਮੰਗਦੇ ਨੇ ਸਿੱਖੀ ਨਿਭ ਜਾਏ। ਕਿਹੜੀ ਸਿੱਖੀ ਦੀ ਦਾਤ ਅਸੀਂ ਮੰਗਣੀ ਹੈ? ਆਹ ਭਾਈ ਗੁਰਦਾਸ ਦੇ ਬਚਨਾਂ ਵਿੱਚੋਂ ਤੱਕੋ। ਅੱਜ ਅਸੀਂ ਕਹਿ ਰਹੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਭਾਈ ਸਾਹਿਬ ਕਹਿੰਦੇ ਨੂੰ ਸਿੱਖੀ ਦਾਨ ਵਿੱਚ ਪਹਿਲੀ ਪੌੜੀ ਚੇਤੇ ਰੱਖੀ ਕਿ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਾਂਦੇ। ਇਹਵੇ ਸਿੱਖਾਂ ਨੂੰ ਸਿੱਖੀ ਦਾਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲਾ ਸਰਨਾ ਬੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਕਹਿਣ ਲੱਗੇ ਗੁਰਬਾਣੀ ਸੁਣ ਗਾਏ ਸੁਣੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਗੁਰ ਸੇਵਾ ਫਲ ਸੁਭਲ ਬੁਲੰਦੇ। ਇਹ ਵੇ ਸਿੱਖੀ ਜਿਹੜੀ ਅਸੀਂ ਰੋਜ਼ ਮੰਗ ਕੇ ਕਹਿੰਦੇ ਹਾਂ ਦਾਤਾ ਸਾਨੂੰ ਸਿੱਖੀ ਦਾ ਦਾਨ ਦੇ। ਸਿਰਫ ਇਹ ਇੱਕ ਪੱਖ ਹੈ ਸਹਿ ਭਾਈ ਗੁਰਦਾਸ ਕਹਿੰਦੇ ਨੇ ਉਹ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਗੁਰੂ ਕੇ ਬਖਸ਼ੇ ਹੋਏ ਜਪ ਨੂੰ, ਗੁਰੂ ਕੇ ਬਖਸ਼ੇ ਹੋਏ ਮੰਤਰ ਨੂੰ ਜਪਦਾ, ਸੰਗਤ ਵਿੱਚ ਆਉਂਦਾ, ਗੁਰਬਾਣੀ ਪ੍ਰੀਤ ਨਾਲ ਸੁਣਦਾ, ਆ ਕੇ ਮਨ ਮੇਲੀਆਂ ਨਾਲ ਆਪਣੀ ਸਾਂਝ ਪਾਉਂਦਾ ਹੈ। ਗੁਰੂ ਕਾ ਸਿੱਖ ਜਦੋਂ ਗੁਰਪੁਰਬ ਆਉਂਦਾ ਤੇ ਭਾਵਨਾ ਨਾਲ ਮਿਲਾਉਂਦਾ, ਇਹ ਕੁਝ ਹੈ ਗੁਰਸਿੱਖਾਂ ਦੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ। ਭਾਈ ਗੁਰਦਾਸ ਨੇ ਇੱਕ ਦੂਜੀ ਪੌੜੀ ਕਹੀ, ਵੈਸੇ ਤਾਂ ਉਹਨਾਂ ਦੇ ਬੇਅੰਤ ਪ੍ਰਮਾਣ ਅਰਜ਼ ਕਰਨੇ ਨੇ ਜਿਹੜੇ ਸਿੱਖੀ ਦੀ ਜਾਚ ਸਿਖਾਉਂਦੇ ਨੇ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਕਿਹੜੀ ਮੰਗਣੀ ਹੈ, ਬਾਹਰ ਦੇ ਕੇਵਲ ਵਿਖਾਵੇ ਵਾਲੀ ਨਹੀਂ। ਕਹਿਣ ਲੱਗੇ ਇਹੋ ਜਿਹੀ ਅਰਦਾਸ ਕਰ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਦੇ ਰੋਸ਼ਨੀ ਤੈਨੂੰ ਦਿੱਤੀ ਹੈ। ਕਹਿੰਦੇ ਨੇ ਜਿਹੜਾ ਸਿੱਖ ਹੈ ਨਾ ਉਹਦਾ ਪਹਿਲਾ ਲੱਛਣ ਇਹ ਵੇ ਕਦੀ ਉਹ ਆਪੇ ਦਾ ਪ੍ਰਗਟਾਵਾ ਨਹੀਂ ਕਰਦਾ, ਸਿੱਖੀ ਕਮਾਉਣ ਵਾਲਾ ਕਦੀ ਦਾਅਵੇ ਨਹੀਂ ਜੇ ਕਰਦਾ। ਦੂਜਾ ਲੱਛਣ ਉਹਦਾ ਇਹ ਵੇ ਕਿ ਉਹਨੇ ਆਪਣੀ ਸੁਰਤ ਵਿੱਚੋਂ ਕਦੀ ਗੁਰੂ ਦੇ ਸ਼ਬਦ ਨੂੰ ਵੱਖ ਨਹੀਂ ਹੋਣ ਦਿੱਤਾ, ਇਉਂ ਕਹਿ ਲਓ ਸ਼ਬਦ ਤੋਂ ਉਹਦੀ ਸੁਰਤ ਕਦੀ ਉਖੜਦੀ ਨਹੀਂ। ਕਹਿਣ ਲੱਗੇ ਤੀਜਾ ਉਹਦਾ ਗੁਣ ਇਹ ਵੇ ਕਿ ਜਿੰਨੀ ਦੇਰ ਤੱਕ ਗੁਰੂ ਨੂੰ ਦੇਖ ਨਾ ਲੈ ਉਨੀ ਦੇਰ ਤੱਕ ਕਿਸੇ ਵੱਲ ਝਾਤੀ ਨਹੀਂ ਮਾਰਦਾ ਪਿਆ। ਉਹਦਾ ਤੀਜਾ ਗੁਣ ਇਹ ਵੇ ਚਾਰ ਬੰਦਿਆਂ ਵਿੱਚ ਬਹਿੰਦਾ ਤੇ ਚੁੱਪ ਕਰਕੇ ਬੈਠਾ, ਲੋਕ ਸਮਝਦੇ ਨੇ ਚੁੱਪ ਗੜੁੱਪ ਬੋਲਦਾ ਕੋਈ ਨਹੀਂ, ਪਰ ਕਿੰਨੇ ਨੇ ਦੁਨੀਆਂ ਨੂੰ ਕੀ ਪਤਾ ਉਹਦੇ ਬੁੱਲਾਂ ਨਾਲ ਵਾਹਿਗੁਰੂ ਗੁਰਮੰਤਰ ਦਾ ਪਿਆਲਾ ਲੱਗਾ, ਉਹ ਬਿਨਾਂ ਬੋਲਣ ਤੋਂ ਉਸ ਨਾਮ ਦੇ ਪਿਆਲੇ ਵਿੱਚੋਂ ਰਸ ਲੈ ਜਾਂਦਾ। ਇਹ ਵੇ ਸਿੱਖੀ ਜਿਹੜੀ ਅਸੀਂ ਮੰਗਣੇ ਪਏ ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਭ ਦਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅਗਲੇ ਸ਼ਬਦ ਵਰਤੇ ਨੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਪੈਰੀ ਪੈਪਾ ਖਾ ਕੋਏ ਚਰਨ ਧੋਏ ਚਰਨਾਉਦਕ ਚੋਲਾ, ਜੋ ਅੰਦਰੋਂ ਪਿਆਲੇ ਨਾਮ ਦੇ ਨੂੰ ਪੀਂਦਾ ਤੇ ਗੁਰੂ ਕੇ ਸਿੱਖੋ ਰੌਲਾ ਨੀ ਪਾਉਂਦਾ, ਸਭ ਦੇ ਚਰਨਾਂ ਦੀ ਖਾਕ ਬਣ ਜਾਂਦਾ। ਤੁਸੀਂ ਸਿਆਣੇ ਬੈਠੇ ਹੋ, ਭਾਈ ਗੁਰਦਾਸ ਜੀ ਦੀ 12ਵੀਂ ਵਾਰ ਜ਼ਰੂਰ ਪੜ੍ਹਿਓ, 11ਵੀਂ ਤੇ 12ਵੀਂ। 11ਵੀਂ ਵਾਰ ਵਿੱਚ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਤੱਕ, ਗੁਰੂ ਹਰਗੋਬਿੰਦ ਸਾਹਿਬ ਤੱਕ ਸਿੱਖਾਂ ਦਾ ਜ਼ਿਕਰ ਕੀਤਾ। 12ਵੀਂ ਵਾਰ ਜਿਹੜੀ ਹੈ ਨਾ ਉਹ ਅਸਲ ਵਿੱਚ ਸਿੱਖ ਦੀ ਰਹਿਤ ਮਰਿਆਦਾ ਕਿ ਸਿੱਖ ਨੇ ਕੀ ਕਰਨਾ, ਸਿੱਖੀ ਕੀ। ਉੱਥੇ ਭਾਈ ਸਾਹਿਬ ਨੇ 11ਵੀਂ ਵਾਰ ਜਦੋਂ ਸ਼ੁਰੂ ਕੀਤੀ ਹੈ ਨਾ ਉਹਦੇ ਵਿੱਚ ਦੂਜੀ ਪੌੜੀ ਜਿਹੜੀ ਉਹਦੀ ਪਹਿਲੀ ਤੁਕ ਹੈ, ਉਹ ਤੁਕ ਤੁਸੀਂ ਸਿਆਣੇ ਜਿਹੜੇ ਉਰਦੂ ਪੜ੍ਹੇ ਹੋ ਫਾਰਸੀ ਪੜ੍ਹੇ ਹੋ ਉਹ ਸਮਝੋਗੇ ਇਸ ਗੱਲ ਨੂੰ। ਕਹਿਣ ਲੱਗੇ ਸਿੱਖੀ ਮੰਗਣ ਲੱਗਿਆਂ ਅਰਦਾਸ ਕਰੀ ਕਿ ਮੈਂ ਸਿੱਖੀ ਕਮਾਉਂਦਿਆਂ ਸਭ ਦੇ ਚਰਨਾਂ ਦੀ ਧੂੜ ਰਹਾਂ, ਕਿਤੇ ਮੇਰਾ ਗੁਣ ਹੰਕਾਰ ਨਾ ਬਣ ਜਾਏ, ਕਿਤੇ ਮੇਰੀ ਕਮਾਈ ਮੇਰੇ ਅੰਦਰ ਦੀ ਖੌਮੇ ਨਾ ਬਣ ਜਾਏ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਤਾਂ ਸ਼ਬਦ ਵਿੱਚ ਸਾਨੂੰ ਰੋਸ਼ਨੀ ਦਿੱਤੀ ਹੈ, ਇੱਕ ਪਾਸੇ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੇ ਜਿਹੜਾ ਜਪ ਤਪ ਕਰਦਾ ਤੇ ਜੇ ਕਿਤੇ ਅੰਦਰੋਂ ਥੋੜਾ ਜਿਹਾ ਖਿਲ ਜਾਏ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾ। ਉਹਨੇ ਤਪ ਬੜਾ ਕੀਤਾ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਕੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ, ਤੇ ਦੂਜੇ ਪਾਸੇ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੂ ਕੁੰਚਰ ਇਸ਼ਨਾਨ। ਕਹਿਣ ਲੱਗੇ ਚੰਗਾ ਕੰਮ ਨੀ ਤੂੰ ਕੀਤਾ, ਮੌਤ ਆ ਗਈ। ਦੂਜੇ ਪਾਸੇ ਕਹਿੰਦੇ ਨੇ ਜਿੰਨਾ ਕੀਤੇ ਅੰਦਰ ਉਹ ਹੰਕਾਰੀ ਹੋ ਗਏ, ਉਹ ਇੰਜ ਹੋ ਗਿਆ ਜਿਵੇਂ ਹਾਥੀ ਨੂੰ ਕਿਸੇ ਇਸ਼ਨਾਨ ਕਰਾਇਆ। ਬੇਨਤੀ ਜਿਹੜੀ ਕਰਨਾ ਪਿਆ ਵਾ, ਕਹਿਣ ਲੱਗੋ ਤੇ ਸ਼ਬਦ ਵਰਤਿਆ ਜਦੋਂ ਅਸੀਂ ਮਹਿਰਮ ਲਿਖਣੇ ਕਦੇ ਤੱਕੇ ਉਹ ਮਹਿਰਮ ਜਦੋਂ ਪਾਇਆ ਜਾਂਦਾ ਉਹਦੇ ਅਖਰੂਪ ਕੀ ਨੇ। ਉੱਥੇ ਅਸੀਂ ਮੀਮ ਪਹਿਲਾ ਸ਼ਬਦ ਵਰਤਿਆ ਜਾਂਦਾ ਖੇ ਤੇ ਰੇ ਮੀਮ ਆਪਾਂ ਲਿਖਨੀ ਆ ਮਹਿਰਮ। ਪਰ ਇਹ ਗੱਲ ਚੇਤੇ ਰੱਖੋ ਜੇ ਖੇ ਦੇ ਵਿੱਚ ਨਿੱਕੀ ਜਿਹੀ ਬਿੰਦੀ ਪਾ ਦਈਏ ਜਿਹਨੂੰ ਉਰਦੂ ਵਿੱਚ ਅਸੀਂ ਨੁਕਤਾ ਕਹਿੰਦੇ ਹਾਂ, ਜੇ ਕਿਤੇ ਨਿੱਕੀ ਜੀ ਇੱਕ ਬਿੰਦੀ ਇੱਕ ਵਾਰੀ ਪੈਨ ਦੀ ਟੈਚ ਕਰਕੇ ਪਿਛਾਂ ਲੈ ਆਓ ਉਹ ਮਹਿਰਮ ਤੋਂ ਬਣ ਜਾਏਗਾ ਮੁਜਰਮ, ਭਾਵੇਂ ਪੇਸ਼ ਉੱਤੇ ਲੱਗੀ ਹੋਵੇ ਚਾਹੇ ਨਾ। ਕਿਉਂਕਿ ਜਦੋਂ ਉਰਦੂ ਸਰਲ ਹੋ ਕੇ ਪੜ੍ਹਦੇ ਨੇ ਉਦੋਂ ਜ਼ਬਰ ਜ਼ੇਰ ਤੇ ਪੇਸ਼ ਲਾਉਣ ਦੀ ਜ਼ਰੂਰਤ ਨਹੀਂ ਮਹਿਸੂਸ ਕਰਦੇ, ਆਪਣੇ ਆਪ ਹੀ ਸਿਆਣੇ ਸ਼ਬਦਾਂ ਨੂੰ ਸਮਝ ਜਾਂਦੇ। ਉਹ ਕਹਿਣ ਲੱਗੇ ਇੱਕ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਮਹਿਰਮ ਹੋਵੇਗਾ, ਮਹਿਰਮ ਦਾ ਅਰਥ ਦਿਲ ਦੇ ਭੇਦੀ ਅੰਦਰ ਦੀ ਜਾਣਨ ਵਾਲੇ ਅੰਦਰ ਦੇ ਰਾਜ਼ਦਾਰ। ਤੇ ਚੇਤੇ ਰੱਖੀ ਜਿੱਦਣ ਮੁਜਰਮ ਬਣ ਗਿਆ ਨਾ ਜਿਹੜਾ ਦਿਲ ਦਾ ਭੇਦੀ ਉਹ ਵੀ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ। ਮੈਂ ਸੋਚਿਆ ਵੀ ਭਾਈ ਸਾਹਿਬ ਨੇ ਇਹ ਸਿੱਖੀ ਦੀ ਮਰਿਆਦਾ ਦੱਸਦਿਆਂ ਪਹਿਲੀ ਇਹ ਤੋਂ ਕਿਉਂ ਕਹਿ ਦਿੱਤੀ ਕਿ ਇੱਕ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਤਾਂ ਬਣੇਗਾ ਮਹਿਰਮ ਤੇ ਗੁਰੂ ਦਰ ਤੋਂ ਮਿਲੇਗੀ ਖੈਰ, ਤੇ ਜੇ ਕਿਤੇ ਖੌਮੇ ਦਾ ਨਿੱਕਾ ਜਿਹਾ ਨੁਕਤਾ ਲੱਗ ਗਿਆ ਮੈਂ ਵੱਡਾ ਸਿੱਖ ਤੇ ਚੇਤੇ ਰੱਖੀ ਮੁਜਰਮ ਬਣ ਜਾਏਗਾ ਤੇ ਮੁਜਰਮ ਹਮੇਸ਼ਾ ਖੁਆਰ ਹੁੰਦੇ। ਸਿੱਖੀ ਤੂੰ ਕਮਾਣੀ ਕਿਵੇਂ ਵੇ? ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਫਿਰ ਅਸ ਪੌੜੀ ਵੱਲ ਆਵਾਂ, ਕਿਹੜੀ ਸਿੱਖੀ ਦੀ ਦਾਤ ਮੰਗੀਏ? ਕਹਿਣ ਲੱਗੇ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰ ਸਵਦਾਨ ਹੋਏ ਬਿਨ ਗੁਰ ਸ਼ਬਦ ਮੈਂ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈ ਪਾ ਖਾ ਕੋਈ ਚਰਨ ਧੋਏ ਚਰਨਾਦਿਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਤਿਰਮ ਪਿਆਲਾ, ਚੁੱਪ ਚ ਬੋਲਾ ਚਰਨ ਕਮਲ ਚਿੱਤ ਭਵਰ ਕਰ, ਭਵਜਲ ਅੰਦਰ ਰਹਿ ਨਰੋਲਾ, ਜੀਵਨ ਮੁਕਤ ਸਚਾਵਾ ਚੋਲਾ। ਕਿਹੜੀ ਸਿੱਖੀ ਮੰਗਣੀ ਹੈ? ਜਿਹਨੂੰ ਭਾਈ ਸਾਹਿਬ ਨੇ ਕਿਹਾ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕਹਿ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰੰਦਾ, ਕਹਿਣ ਲੱਗੇ ਸਾਧ ਸੰਗਤ ਵੀ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰੰਦਾ, ਕਿਰਤ ਮਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆਂ ਆਪ ਖਵੰਦਾ, ਕਲੀ ਕਾਲ ਪ੍ਰਗਾਸ਼ਗਰ ਗੁਰ ਚੇਲਾ ਚੇਲਾ ਗੁਰਸੰਦਾ ਦਾਤਾ। ਮੈਂ ਬੇਨਤੀ ਕਰਨਾ ਮੈਨੂੰ ਆ ਸਿੱਖੀ ਦੀ ਦਾਤ ਨਹੀਂ ਜਿਹੜੇ ਤੇਰੇ ਸ਼ਬਦ ਬੋਲ ਕੇ ਕਹਿੰਦੇ ਪਏ। ਹਜ਼ੂਰ ਕਿਰਪਾਲੂ ਜੀ ਨੇ ਸਿੱਖ ਦੀ ਜਦੋਂ ਉਪਮਾ ਕੀਤੀ ਇੱਕ ਬੇਨਤੀ ਕਰਕੇ ਸਮਾਪਤੀ ਕਰਨੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਸੰਬੰਧ ਵਿੱਚ ਪ੍ਰੋਫੈਸਰ ਪਦਮ ਸਾਹਿਬ ਨੇ ਇੱਕ ਬਹੁਤ ਸੋਹਣੀ ਸਾਖੀ ਦਿੱਤੀ ਸੀ। ਦੇਖੋ ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਸੀ, ਅੱਜ ਜੇ ਕਿਤੇ ਆਪਾਂ ਗੁਰਮਤ ਨੂੰ ਲਿਖਣ ਵਾਲੇ ਵਿਦਵਾਨਾਂ ਨੂੰ ਪੜ੍ਹਨੇ ਹਾਂ ਜਦੋਂ ਪੁਰਾਤਨ ਵਿਦਵਾਨ ਪੜ੍ਹੀਦੇ ਨੇ ਨਾ, ਉਹਨਾਂ ਵਿੱਚੋਂ ਪਿਆਰਾ ਸਿੰਘ ਜੀ ਪਦਮ ਉਹਨਾਂ ਨੇ ਬਹੁਤ ਗੁਪਤ ਖਜ਼ਾਨੇ ਜਿਹੜੇ ਨੇ ਉਹ ਪ੍ਰਗਟ ਕੀਤੇ ਸਨ। ਅੱਜ ਤੀਕਰਾਂ ਅਸੀਂ ਇਹ ਪੜ੍ਹਨੇ ਨਾ 52 ਕਵੀ ਨੇ, ਪਰ ਉਹਨਾਂ 52 ਕਵੀ ਲੱਭ ਕੇ ਇੱਕ ਇੱਕ ਉਹਨਾਂ ਦੀ ਰਚਨਾ ਵੀ ਦਰਜ ਕਰ ਦਿੱਤੀ। 52 ਕਵੀਆਂ ਤੋਂ ਬਿਨਾਂ 36 ਲਿਖਾਰੀ ਹੁੰਦੇ ਸਨ ਜਿਹੜੇ ਉਲੱਥੇ ਕਰਦੇ ਸਨ, ਤੇ ਉਹ ਕਹਿੰਦੇ ਸਨ ਚਾਰ ਲਿਖਾਰੀ ਹਰ ਵੇਲੇ ਗੁਰੂ ਕਲਗੀਧਰ ਜੀ ਦੇ ਨਾਲ ਰਹਿੰਦੇ ਸਨ, ਜੋ ਗੁਰੂ ਗੋਬਿੰਦ ਸਿੰਘ ਕਿਰਪਾਲੂ ਉਚਾਰਦੇ ਸਨ ਉਹ ਨਾਲ ਨਾਲ ਅੰਕਿਤ ਕਰੀ ਜਾਂਦੇ ਸਨ। ਉਹਨਾਂ ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ, ਉਹ ਪੜ੍ਹਨ ਵਾਲੀ ਉਹਨਾਂ ਨੇ ਸਭ ਤੋਂ ਪਹਿਲੀ ਉਹਨਾਂ ਦੀ ਪੁਸਤਕ ਸੀ ਸਾਡੇ ਗੁਰਦੇਵ। ਉਹਦੇ ਵਿੱਚ ਜਦੋਂ ਉਹਨਾਂ ਸਿੱਖੀ ਦੀ ਵਿਆਖਿਆ ਕੀਤੀ ਤੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਦਰ ਤੇ ਇੱਕ ਫਕੀਰ ਆਇਆ ਸੀ। ਉਹਨੇ ਆ ਕੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਮੇਰੀ ਝੋਲੀ ਵਿੱਚ ਕੁਝ ਖੈਰ ਪਾਓ। ਤੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾ ਆਪਣੇ ਕੋਲੋਂ ਟਕੇ ਦਿੰਦਿਆਂ ਪਹਿਲਾ ਟਕਾ ਦੇ ਕੇ ਕਿਹਾ ਸੀ ਇਹ ਟਕਾ ਹੈ ਆਦ ਗੁਰੂ ਨਾਨਕ ਸਾਹਿਬ ਜੀ ਕੇ ਨਾਮ ਕਾ, ਤੇ ਨਾਲ ਕਿਹਾ ਜਿਹੜੇ ਅਕਾਲ ਕੇ ਅਨੰਦ ਭਗਤ ਸਨ। ਦੇਖੋ ਕਹਿਣ ਲੱਗੇ ਇਹ ਟਕਾ ਹੈ ਜੋ ਪੈਸੇ ਦਿੱਤੇ ਗੁਰੂ ਨਾਨਕ ਕੇ ਨਾਮ ਕਾ ਜੋ ਅਕਾਲ ਕੇ ਅਨੰਦ ਸਿੱਖ ਹੈ। ਦੂਸਰਾ ਟਕਾ ਦੇ ਕੇ ਕਹਿਣ ਲੱਗੇ ਇਹ ਟਕਾ ਹੈ ਗੁਰੂ ਅੰਗਦ ਸਾਹਿਬ ਕਾ ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਹੁਕਮ ਮੰਨ ਕੇ ਕਮਾ ਲਿਆ। ਦੂਸਰਾ ਤੀਸਰਾ ਦੇਖ ਕੇ ਕਿਹਾ ਇਹ ਹੈ ਗੁਰੂ ਅਮਰਦਾਸ ਜੀ ਕੇ ਨਾਮ ਕਾ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਲੋਕ ਲਾਚ ਛੱਡ ਕੇ ਪ੍ਰੇਮ ਨਾਲ ਸੇਵਾ ਕੀਤੀ। ਤੀਜਾ ਟਕਾ ਚੌਥਾ ਦਿੰਦਿਆਂ ਕਿਹਾ ਇਹ ਹੈ ਗੁਰੂ ਰਾਮਦਾਸ ਜੀ ਕੇ ਨਾਮ ਕਾ ਜਿਨ੍ਹਾਂ ਨੇ ਕਦੀ ਵੀ ਦੁਨਿਆਵੀ ਰਿਸ਼ਤੇ ਨੂੰ ਗਣਾਇਆ ਨਹੀਂ, ਕੇਵਲ ਭਾਵਨਾ ਨਾਲ ਗੁਰੂ ਜਾਣ ਕੇ ਸੇਵਾ ਕੀਤੀ। ਚਾਰ ਟਕੇ ਦੇ ਦਿੱਤੇ ਤੇ ਸ਼ਬਦ ਵਰਤੇ ਪਹਿਲਾਂ ਗੁਰੂ ਨਾਨਕ ਸਾਹਿਬ ਜੋ ਅਕਾਲ ਦੇ ਸਿੱਖ ਨੇ, ਗੁਰੂ ਅੰਗਦ ਸਾਹਿਬ ਜੋ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਗੁਰੂ ਅਮਰਦਾਸ ਜਿਹੜੇ ਗੁਰੂ ਅੰਗਦ ਸਾਹਿਬ ਦੇ ਸਿੱਖ ਨੇ, ਗੁਰੂ ਰਾਮਦਾਸ ਜਿਹੜੇ ਧੰਨ ਗੁਰੂ ਅਮਰਦਾਸ ਦੇ ਸਿੱਖ ਨੇ, ਜਦੋਂ ਆਪਣੀ ਵਾਰੀ ਆਈ ਤੇ ਪਿੱਛੇ ਖੱਤ ਖਿੱਚਿਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਨਾਮ ਕਾ? ਕਹਿਣ ਲੱਗੇ ਜੇ ਮੈਂ ਸਿੱਖੀ ਕਮਾਨ ਤੁਰਿਆ ਵਾ, ਸਮਝ ਨਹੀਂ ਪਈ ਵੀ ਸਿੱਖੀ ਕਮਾਣੀ ਕਿਵੇਂ। ਗੁਰੂ ਕੇ ਸਿੱਖੋ ਕਹਿਣਾ ਬਹੁਤ ਸੌਖਾ ਹੈ, ਸਿੱਖੀ ਦਾ ਕਿਰਦਾਰ, ਸਿੱਖੀ ਦਾ ਇਖਲਾਸ, ਸਿੱਖੀ ਵਾਲਾ ਜੀਵਨ, ਤੇ ਜਿਨ੍ਹਾਂ ਨੇ ਸਿੱਖੀ ਕਮਾਈ ਉਹਨਾਂ ਨੂੰ ਫਿਰ ਮੇਰੇ ਬਾਬੇ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿ ਪਿਆ। ਧਨ ਧਨ ਭਾਗ ਤਿਨਾਂ ਸੰਤ ਜਨਾ ਜੋ ਹਰ ਜਸ ਸਰਵਣੀ ਸੁਣ ਪਿਆ। ਧਨ ਧਨ ਭਾਗ ਤਿਨਾਂ ਸਾਧ ਜਨਾ, ਉੱਥੇ ਸ਼ਬਦ ਵਰਤੇ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾਂ ਗੁਰਮੁਖਾਂ, ਸ਼ਬਦ ਵਰਤੇ, ਜੋ ਗੁਰ ਸਿੱਖ ਲੈ ਮਨ ਚਿਣਤਿਆ। ਅਖੀਰ ਤੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗ ਉਸ ਗੁਰ ਸਿੱਖ ਦੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਜੁੜਿਆ ਤੇ ਸ਼ਬਦ ਦੀ ਕਮਾਈ ਕਰਦਾ ਪਿਆ। ਮੇਰਾ ਦਾਤਾ ਮੇਰ ਕਰੇ, ਇਸੇ ਸਬਜੈਕਟ ਨੂੰ ਯਤਨ ਕਰਾਂਗਾ ਕੱਲ, ਨਹੀਂ ਤੇ ਦੋ ਦਿਨ ਹੋਰ ਇਸੇ ਵਿਸ਼ੇ ਨੂੰ, ਕਿਉਂਕਿ ਸਿੱਖੀ ਇੰਨਾ ਵਿਸ਼ਾਲ ਵਿਸ਼ਾ। ਮਾਸਟਰ ਜੀ ਨੂੰ ਕਿਸੇ ਪੁੱਛਿਆ ਸੀ, ਤਾਰਾ ਸਿੰਘ ਉਹਨਾਂ ਨੂੰ, ਕਿ ਸਿੱਖੀ ਪਹਿਲਾਂ ਕਿ ਦੇਸ਼ ਭਗਤੀ ਪਹਿਲਾਂ, ਤੇ ਮਾਸਟਰ ਜੀ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਤੂੰ ਭੁਲੇਖੇ ਵਿੱਚ ਨਾ ਪਾ, ਸਿੱਖੀ ਬਹੁਤ ਵੱਡਾ ਘਰ ਹੈ ਤੇ ਦੇਸ਼ ਭਗਤੀ ਇੱਕ ਨਿੱਕਾ ਜਿਹਾ ਕੰਸੈਪਟ ਹੈ, ਸਿੱਖੀ ਬਹੁਤ ਵੱਡਾ ਵਿਸ਼ਾ ਹੈ, ਇਹਨੂੰ ਆਪਾਂ ਕੱਲ ਪਰਸੋਂ ਜਿੰਨੇ ਦਿਨ ਲੱਗੇ ਯਤਨ ਕਰਾਂਗੇ ਕਿ ਸ਼ਬਦ ਦੀ ਟੇਕ ਨੂੰ ਲਵਾ ਸਕੀਏ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਆਪ ਸੰਗਤ ਦੇ ਦਰਮਿਆਨ, ਸਾਡੇ ਅਤਿ ਸਤਿਕਾਰਯੋਗ ਸੰਤ ਬਾਬਾ ਲਾਭ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹ ਵੀ ਆਏ ਹੋਏ ਨੇ ਆਪ ਸੰਗਤ, ਉਹਨਾਂ ਦੇ ਦਰਸ਼ਨ ਦਾਰੇ ਵੀ ਕਰੋ, ਆਪ ਉਹਨਾਂ ਦੇ ਕੋਲ ਬੈਠ ਕੇ ਸਿੱਖੀ ਕਮਾਨ ਦੀ ਜਾਂਚ ਵੇਖੋ, ਜਿਹੜਾ ਕਮਾਨ ਤੁਰਦਾ ਸਮਝ ਵੀ ਉਹਦੇ ਤੋਂ ਪੈਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।